ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਖ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੈ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ ਪੇਖਿਓ ਲਾਲਨ ਪਾਟ ਬੀਚ ਖੋਏ ਆਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਿਹੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੂਰੈ ਦੇਖਣ ਕਉ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੂਰੈ ਮਨ ਆਪਣੇ ਕਉ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖ ਹੀਰੇ ਤੇ ਆਪਣੇ ਭਗਤ ਕਉ ਪੂਰਨ ਦਾਨ ਰਹਾਉ ਖੋਵਹੁ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੈ ਅੰਮ੍ਰਿਤ ਦ੍ਰਿਸ਼ਟ ਧਾਰਹੁ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੈ ਜਸ ਪੂਰ ਅਗਾਵਹਿ ਸਮਰੱਥ ਕਾਨ ਤੇਰੀ ਸਰਣ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹਿ ਦਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹੋ ਨ ਮਰਤੇ ਚੂਰ ਧੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀਅਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕਉ ਧਾਰੀ ਮਨ ਆਸ ਰਹਾਉ ਸਿਮਰਉ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਵਿਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣ ਤਾਸ ਸਾਂਤ ਸਹਿਜ ਸੂਖ ਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਟੋਡੀ ਮਹੱਲਾ ਪੰਜਵਾ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤੁਰ ਸਭ ਬੇਤਾ ਰਿਧ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਨ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ੍ਹ ਕਾ ਜਲ ਰਹਾਉ ਛੋੜ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜ ਸਾਧ ਮਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾ ਇਹ ਊਤਮ ਫਲ ਵੇਦ ਬਖਿਆਨ ਕਰਤ ਸਾਧੂ ਜਾਨ, ਭਾਗਹੀਨ ਸਮਝਤ ਨਹੀਂ ਖਾਲ, ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਭਏ ਮਾਲ।
ਸਾ ਸੰਗਤ ਜੀ, ਇਸ ਸ਼ਬਦ ਵਿੱਚ ਜੋ ਪੰਗਤੀਆਂ ਦੇ ਤੁਕਾਂਤ ਆਏ ਨੇ, ਛਾਲ, ਜਾਲ, ਖਾਲ, ਮਾਲ ਇਤਿਆਦਿਕ, ਇਹਦੇ ਵਿੱਚ ਜਿਹੜੀ ਇੱਕ ਪੰਗਤੀ ਰਹਾਉ ਤੋਂ ਅਗਲੀ ਹੈ, ਛੋਟ ਸਿਆਣਪ ਬਹੁ ਚਤੁਰਾਈ, ਦੋਏ ਕਰ ਜੋੜ ਸਾਧ ਮਗ ਚੱਲ, ਇੱਥੇ ਚੱਲ ਪਾਠ ਆਵੇਗਾ ਭਾਰਾ ਕਰਕੇ, ਬਾਕੀ ਸਾਰੇ ਪਾਠ ਹੋਲੇ ਇਉਂ ਹੀ ਬੋਲਣੇ ਨੇ ਨਰਮਾਈ ਵਿੱਚ ਹੀ, ਹੋਰ ਕਿਸੇ ਵੀ ਅੱਖਰ 'ਤੇ ਇਉਂ ਅਧਿਕ ਨਹੀਂ ਲੱਗੇਗਾ, ਭਾਰਾ ਕਰਕੇ ਨਹੀਂ ਬੋਲਿਆ ਜਾਵੇਗਾ। ਛਾਲ, ਜਾਲ ਔਰ ਇਸੇ ਤਰ੍ਹਾਂ ਫਾਲ, ਖਾਲ, ਮਾਲ, ਇਹ ਸਾਰੇ ਇਉਂ ਹੀ ਉਚਾਰਨ ਕਰਨੇ ਨੇ। ਇੱਕੋ ਇੱਕ ਇਹ ਸਾਧ ਮਗ ਚੱਲ, ਇਹ ਆਪਾਂ ਚੱਲ ਉਚਾਰਨ ਕਰਨਾ ਹੈ ਥੋੜ੍ਹੀ ਜਿਹੀ ਅਧਿਕ ਦੀ ਆਵਾਜ਼ ਦੇ ਕੇ। ਹਾਂਜੀ,
ਟੋਡੀ ਮਹੱਲਾ ਪੰਜਵਾ, ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ ਗੁਰ ਡੀਠੇ।
ਦਰਸਨ
ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸਨ ਗੁਰ ਡੀਠੇ, ਰਹਾਉ ਗੁਣ ਗਾਵਤ ਅਚੁੱਤ ਅਵਿਨਾਸੀ, ਕਾਮ ਕ੍ਰੋਧ ਬਿਨਸੇ ਮਦ ਢੀਠੇ, ਅਸਥਿਰ ਭਏ ਸਾਜ ਰੰਗ ਰਾਤੇ, ਜਨਮ ਮਰਨ ਬਾਹੁਰ ਨਹੀਂ ਪੀਠੇ, ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਿਆਲ ਜਾਨੇ ਸਭ ਝੂਠੇ, ਨਾਮ ਰਤਨ ਪਾਇਓ ਜਨ ਨਾਨਕ, ਨਾਮ ਵਿਹੂਨ ਚੱਲੇ ਸਭ ਮੂਠੇ। ਟੋਡੀ ਮਹੱਲਾ ਪੰਜਵਾ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ, ਰਹਾਓ ਗੁਰਪੂਰਾ ਭੇਟਿਓ ਵੱਡ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ, ਕਰ ਗਹਿ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ, ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ, ਨਾਨਕ ਸਰਨ ਗਹੀ ਸੁਆਮੀ ਕੀ, ਪੁਨਹਿ ਪੁਨਹਿ ਨਮਸਕਾਰਾ। ਟੋਡੀ ਮਹੱਲਾ ਪੰਜਵਾ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ।
ਹਰ ਸਿਮਰਤ
ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ, ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸਹਿ, ਸਿਮਰਤ ਪਾਵਨ ਮਨ ਤਨ ਸੁਖ। ਕੋਟ ਜਨਮ ਕੇ ਕਿਲ ਵਿਖ ਨਾਸਹਿ, ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ, ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁਖ, ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁਖ।
ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁਖ, ਗਹੀ ਪਾਠ ਹਾਹੇ ਨੂੰ ਬਿਹਾਰੀ ਲਗਾ ਕੇ ਹੈ, ਗਈ ਸੁਖ ਸਾਗਰ ਨਹੀਂ। ਸੋ ਇਹ ਖਿਆਲ ਰੱਖਣਾ, ਕਈ ਇਉਂ ਪਾਠ ਕਰ ਜਾਂਦੇ ਨੇ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਅਤੇ ਆਪਾਂ ਅਣਜਾਣ ਪੁਣੇ ਵਿੱਚ ਪੜ੍ਹ ਜਾਂਦੇ ਹਾਂ ਗਯੋ ਤੁਹਾਰੋ ਦੁਆਰ। ਸੋ ਇੱਥੇ ਵੀ ਇਸੇ ਤਰ੍ਹਾਂ ਗਹੀ, ਇਹ ਜਿਹੜਾ ਉਚਾਰਨ ਹੈ ਇਸ ਦਾ ਖਿਆਲ ਰੱਖਣਾ, ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁਖ। ਹਾਂਜੀ,
ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁਖ। ਟੋਡੀ ਮਹੱਲਾ ਪੰਜਵਾ, ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ, ਰਹਾਉ ਪੁੰਨ ਦਾਨ ਪੂਜਾ ਪਰਮੇਸ਼ਵਰ, ਹਰ ਕੀਰਤ ਤਤ ਵਿਚਾਰੇ, ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਾਹੁਰ ਕਛ ਨਾ ਵਿਚਾਰੇ, ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ
ਤੇਨ ਕਾ ਬਾਹੁਰ ਕਛ ਨਾ ਵਿਚਾਰੇ। ਆਪ ਜੀ ਨੂੰ ਯਾਦ ਹੋਵੇਗਾ ਆਰੰਭਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸੀ ਬਾਹੁਰ ਬਾਹੁਰ ਬਾਹੁੜ ਬਾਹੁੜ ਇਹ ਰੂਪਾਂਤਰ ਇਸ ਪਾਠ ਦੀ ਗੁਰਬਾਣੀ ਵਿੱਚ ਆਉਂਦੇ ਨੇ। ਰਾਰਾ ਕਿੱਥੇ ਹੈ ਅੜਾੜਾ ਕਿੱਥੇ ਹੈ ਇਹ ਆਪਾਂ ਖਿਆਲ ਰੱਖਣਾ ਹੈ। ਕਈ ਜਗ੍ਹਾ 'ਤੇ ਬਹੁੜ ਪਾਠ ਹੈ ਕਈ ਜਗ੍ਹਾ 'ਤੇ ਬਹੁਰ ਹੈ। ਇਸੇ ਤਰ੍ਹਾਂ ਕਈ ਜਗ੍ਹਾ 'ਤੇ ਬੱਬੇ ਨੂੰ ਕੰਨੇ ਦੇ ਨਾਲ ਹੈ ਅਤੇ ਕਈ ਜਗ੍ਹਾ 'ਤੇ ਬੱਬੇ ਨੂੰ ਕੰਨੇ ਤੋਂ ਬਿਨਾਂ ਹੈ। ਜਿੱਥੇ ਕੰਨਾ ਨਹੀਂ ਉੱਥੇ ਆਪਾਂ ਅੱਖਰ ਦੇ ਹਿਸਾਬ ਨਾਲ ਬਹੁੜ ਜਾਂ ਬਹੁੜ ਇਉਂ ਬੋਲਾਂਗੇ। ਜਿੱਥੇ ਕੰਨਾ ਹੋਵੇ ਬਾਹੁੜ ਜਾਂ ਬਾਹੁਰ। ਜ਼ਰੂਰ ਬਰ ਜ਼ਰੂਰ ਇਹ ਲਗਾਂ ਮਾਤਰਾਂ ਦਾ ਵੀ ਅਤੇ ਅੱਖਰਾਂ ਦਾ ਵੀ ਖਿਆਲ ਰੱਖਣਾ। ਜਿਵੇਂ ਇੱਥੇ ਪਾਠ ਆਇਆ ਤਿਨਕਾ ਬਾਹੁਰ ਕਛ ਨਾ ਵਿਚਾਰੇ, ਬਾਹੁਰ ਬੱਬੇ ਨੂੰ ਕੰਨਾ ਵੀ ਹੈ ਅਤੇ ਰਾਰਾ ਹੈ ਬਾਹੁਰ। ਇਉਂ ਹਰ ਜਗ੍ਹਾ 'ਤੇ ਇਹ ਨਿਯਮ ਚੇਤੇ ਰੱਖਣਾ ਜੀ। ਹਾਂਜੀ।
ਟੋਡੀ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਧਮਾਈ।
ਆਪਣੀ ਅਧਮਾਈ, ਅਧਮ ਕਹਿੰਦੇ ਨੇ ਨੀਚ ਨੂੰ ਅਤੇ ਅਧਮਾਈ ਨੀਚਤਾ। ਮੈਂ ਆਪਣੀ ਨੀਚਤਾ ਕਿੱਥੋਂ ਤੱਕ ਕਹਾਂ, ਇਉਂ ਆਦ ਮਾਈ ਵੱਖਰਾ ਵੱਖਰਾ ਨਹੀਂ ਕਰਨਾ। ਸੋ ਅਧਮ ਪਾਠ ਹੈ, ਅਧਮ ਅੱਖਰ ਹੈ ਜਿਸ ਦਾ ਅਰਥ ਹੈ ਨੀਚ, ਅਤੇ ਅਧਮਾਈ ਨੀਚਤਾ। ਕਹੋ ਕਹਾ ਆਪਣੀ ਅਧਮਾਈ। ਹਾਂਜੀ।
ਕਹੋ ਕਹਾ ਆਪਣੀ ਅਧਮਾਈ ਉਰਜਿਓ ਕਣਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਹੋ ਸਾਚ ਜਾਨਕੈ ਤਾਸਿਓ ਰੁਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅੰਤ ਗਾਤ ਬਿਨ ਹਰ ਕੀ ਸਰਨਾਈ। ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ।
ਹਾਂਜੀ। ਇੱਥੇ ਚਰੈ ਪਾਠ ਨਹੀਂ ਕਰਨਾ, ਚਰੈ ਖਜੂਰ ਚੜ੍ਹਦੀ ਹੈ। ਕਹਿੰਦੇ ਕੋਈ ਕਹਿੰਦਾ ਪਰਮਾਤਮਾ ਨੇੜੇ ਹੈ ਕੋਈ ਦੂਰ ਹੈ। ਉਹਨੂੰ ਨੇੜੇ ਜਾਂ ਦੂਰ ਕਹਿਣਾ ਇਉਂ ਹੈ ਜਿਵੇਂ ਕੋਈ ਕਹੇ ਕਿ ਪਾਣੀ ਵਿੱਚ ਰਹਿਣ ਵਾਲੀ ਮੱਛੀ ਖਜੂਰ 'ਤੇ ਚੜ੍ਹ ਗਈ ਹੈ। ਭਾਵ ਕਿ ਨੇੜੇ ਨਾ ਹੀ ਦੂਰ, ਉਹ ਵਾਹਿਗੁਰੂ ਨਾ ਤਾਂ ਨੇੜੇ ਹੈ ਨਾ ਦੂਰ ਹੈ। ਨੇੜੇ ਜਾਂ ਦੂਰ ਤਾਂ ਕਿਹਾ ਜਾਵੇ ਜੇ ਉਹ ਆਪਣੇ ਤੋਂ ਭਿੰਨ ਹੋਵੇ, ਜੁਦਾ ਹੋਵੇ। ਜਦੋਂ ਉਹ ਆਪ ਹੀ ਆਤਮ ਸਰੂਪ ਹੈ ਤਾਂ ਨੇੜੇ ਕਿਸ ਨੇ ਹੋਣਾ ਹੈ ਅਤੇ ਦੂਰ ਕਿਸ ਨੇ ਹੋਣਾ ਹੈ। ਹਾਂਜੀ। ਝੱਜਾ ਵੀ ਨਹੀਂ ਬੋਲਣਾ, ਝਰੈ ਵੀ ਨਹੀਂ ਕਰਨਾ। ਚਰੈ ਖਜੂਰ ਜਲ ਕੀ ਮਾਛਲੀ ਚਰੈ ਖਜੂਰ।
ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ। ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨ ਹੈ ਛਪਾਇਓ ਰਹਾਉ ਪੰਡਿਤ ਹੋਏ ਕੈ ਵੇਦ ਬਖਾਨੈ।
ਪੰਡਿਤ ਹੋਏ ਕੈ ਡੱਡੇ ਸਿਹਾਰੀ ਜੀ।
ਪੰਡਿਤ ਹੋਏ ਕੈ ਵੇਦ ਬਖਾਨੈ ਮੂਰਖ ਨਾਮ ਦਿਓ ਰਾਮ ਹੈ ਜਾਨੈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਪਵਿੱਤ ਭਏ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਾਨਕਉ ਪ੍ਰਤਗਿਆ ਆਈ ਏਕਾਦਸੀ ਬ੍ਰਤ ਰਹੈ ਕਾਹੇ ਕਉ ਤੀਰਥ ਜਾਈ ਭਨਤ ਨਾਮ ਦਿਓ ਸੁਕ੍ਰਿਤ ਸੁਮਤ ਭਏ ਗੁਰਮਤ ਰਾਮ ਕਹਿ ਕੋ ਨ ਬੈਕੁੰਠ ਗਏ ਤੀਨ ਛੰਦੇ ਖੇਲ ਆਛੈ ਰਹਾਉ ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਘਰ ਹੀਂਗ ਆਛੈ ਭੈਸਰ ਮਾਥੈ ਸਿੰਘ ਗੋ।
ਭੈਸਰ ਇਹ ਪਾਠ ਇੱਥੇ ਇਕੱਠਾ ਕਰਨਾ ਹੈ, ਭੈ ਸਾਰ ਵੱਖਰਾ ਵੱਖਰਾ ਨਹੀਂ।
ਬਾਣੀਏ ਕੇ ਘਰ ਹੀਂਗ ਆਛੈ ਪੈਸਰ ਮਾਥੈ ਸੀਂਗ ਗੋ ਦੇਵਲ ਮਧੇ ਲੀਂਗ ਆਛੈ ਦੇਵਲ ਮਧੇ ਲੀਗ ਆਛੈ ਲੀਗ ਸੀਗ ਹੀਗ ਗੋ ਤੇਲੀ ਕੇ ਘਰ ਤੇਲ ਆਛੈ ਜੰਗਲ ਮਧੇ ਬੇਲ ਗੋ ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ਤੇਲੀ ਕੈ ਘਰ ਤੇਲ ਆਛੈ ਜੰਗਲ ਮਧੇ ਬੇਲ ਗੋ ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾ ਮਧੇ ਗੋਬਿੰਦ ਆਛੈ ਗੋਕਲ ਮਧੇ ਸਿਆਮ ਗੋ ਨਾਮੇ ਮਧੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵਹਿ ਭਜ ਗੁਰਮਤਿ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਨ ਜਸ ਊਤਮ ਖਟ ਦਰਸ਼ਨ ਗਾਵਹਿ ਰਾਮ ਸ਼ੰਕਰ ਕਰੋੜ ਤੇ ਤੀਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵਹਿ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕਉ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦਿਵਾਇਓ ਰਹਾਉ ਤਿਸ ਜਨ ਕਉ ਮਨ ਤਨ ਸਭ ਦੇਵਾਉ ਜਿਨ ਹਰ ਹਰ ਨਾਮ ਸੁਨਾਇਓ ਧਨ ਸੰਪੈ ਤਿਸ ਦੇਵਾਉ
ਧਨ ਮਾਇਆ
ਧਨ ਮਾਇਆ ਸੰਪੈ ਤਿਸ ਦੇਵਾਉ ਜਿਨ ਹਰ ਮੀਤ ਮਿਲਾਇਓ ਖਿਨ ਕਿੰਚਤ ਕਿਰਪਾ ਕਰੀ ਜਗਦੀਸਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁਖ ਹਉਮੈ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸ ਕਛ ਨਦਰ ਨ ਆਵੈ ਹਰ ਲਾਧਾ ਗੁਰ ਵਿਚਾਰਾ ਹਰ ਆਪੇ ਸਾਹੁ ਸਰਾਫ ਰਤਨ ਹੀਰਾ ਹਰ ਆਪ ਕੀਆ ਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੁ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾ ਕਾ ਅੰਤ ਨਾ ਪਾਰਾ ਵਾਰਾ ਰਹਾਉ ਅਗਨ ਕੁੰਟ ਮਹਿ ਉਰਦ ਲਿਵ ਲਾਗਾ ਹਰ ਰਾਖੈ ਉਧਰ ਮੰਝਾਰਾ ਸੋ ਐਸਾ ਹਰ ਸੇਵਹੁ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਾਨ ਕਉ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵਹਿ ਫਿਰ ਦੁੱਖ ਨਾ ਲਾਗੈ ਆਏ ਰਹਾਉ। ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਏ। ਬਿਨ ਹਰਿ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਨ ਮਹਿ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ। ਨਾਨਕ ਸਰਣ ਤੁਮਾਰੀ ਹਰਿ ਦਿਓ, ਭਾਵੈ ਤਿਵੈ ਛਡਾਏ। ਰਾਗ ਬੈਰਾੜੀ ਮਹੱਲਾ ਪੰਜਵਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੰਤ ਜਨਾ ਮਿਲ ਹਰ ਜਸ ਗਾਇਓ। ਕੋਟ ਜਨਮ ਕੇ ਦੁੱਖ ਗਵਾਇਓ ਰਹਾਉ, ਜੋ ਚਾਹਤ ਸੋਈ ਮਨ ਪਾਇਓ। ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ। ਗੁਰ ਪ੍ਰਸਾਦ ਨਾਨਕ ਮਤ ਪਾਈ, ਸਰਬ ਸੁਖ ਹਰ ਨਾਮ ਵਡਾਈ। ਗੁਰ ਪ੍ਰਸਾਦ ਨਾਨਕ ਮਤ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾ ਸੰਗਤ ਜੀ, ਅਜੇ ਭਾਗ ਸੈਂਚੀਆਂ ਸੰਤੋਖੋ ਨਾ, ਅਜੇ ਪੋਥੀਆਂ ਪ੍ਰਕਾਸ਼ ਰੱਖੋ ਜੀ। ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪਹਿਲੇ ਭਾਗ ਤੋਂ ਪਾਠ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਾਰਨ ਜੋ ਆਪ ਜੀ ਨੇ ਪਾਠ ਸਰਵਣ ਕੀਤੇ ਨੇ, ਇਹ ਜਿਹੜੇ ਵਿਸਰਾਮ ਹਨ ਅਤੇ ਉਚਾਰਨ ਹਨ, ਇਹਨਾਂ ਦੀ ਸਦਾ ਯਾਦ ਸਾਡੇ ਹਿਰਦੇ ਵਿੱਚ, ਸਾਡੀ ਸੁਰਤ ਵਿੱਚ ਬਣੀ ਰਹੇ ਅਤੇ ਆਪਾਂ ਗੁਰਬਾਣੀ ਦਾ ਪਾਠ ਸ਼ੁੱਧ ਅਤੇ ਸਪਸ਼ਟ ਕਰੀਏ। ਕੁਝ ਪਾਠਾਂ ਦੀ ਸ਼ੁੱਧਤਾ ਜੋ ਪਿਛਲੇ ਦਿਨਾਂ ਅੰਦਰ ਰਹਿੰਦੀ ਸੀ ਵਿਚਾਰ, ਸੋ ਉਹ ਆਪ ਜੀ ਅੱਗੇ ਬੇਨਤੀਆਂ ਨੇ। ਇੱਕ ਆ ਗੁਰਮੁਖਾਂ ਵੱਲੋਂ ਸਵਾਲ ਆਇਆ ਹੈ, ਵਡਹੰਸ ਕੀ ਵਾਰ 585 ਅੰਕ ਤੋਂ ਆਰੰਭ ਹੁੰਦੀ ਹੈ ਔਰ ਉਸ ਦਾ ਸਿਰਲੇਖ ਹੈ ਵਡਹੰਸ ਕੀ ਵਾਰ ਮਹੱਲਾ ਚੌਥਾ, ਅਤੇ ਅੱਗੇ ਸਿਰਲੇਖ ਬੀਜ ਮੰਤਰ ਤੋਂ ਅੱਗੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ। ਸਵਾਲ ਗੁਰਮੁਖਾਂ ਨੇ ਇਹ ਪੁੱਛਿਆ ਹੈ ਕਿ ਇਹ ਬਾਣੀ ਚੌਥੇ ਪਾਤਸ਼ਾਹ ਦੀ ਹੈ ਕਿ ਤੀਜੇ ਦੀ। ਸਾਧ ਸੰਗਤ ਜੀ, ਜਦੋਂ ਵੀ ਵਾਰਾਂ ਦੀ ਆਰੰਭਤਾ ਹੋਈ ਹੈ, ਹਰ ਵਾਰ ਹੀ ਇਹ ਬੇਨਤੀ ਕਰਦੇ ਆਏ ਹਾਂ, ਨੁਕਤਾ ਸਮਝਣ ਦੇ ਯੋਗ ਹੈ। ਸਿਰਲੇਖ ਜਿਹੜਾ ਆਰੰਭ ਵਿੱਚ ਆਇਆ ਹੈ ਨਾ, ਜਿਵੇਂ ਵਡਹੰਸ ਰਾਗ ਦੀ ਵਾਰ ਹੈ, ਵਡਹੰਸ ਕੀ ਵਾਰ ਮਹੱਲਾ ਚੌਥਾ, ਇਹਦੇ ਤੋਂ ਇਹ ਭਾਵ ਹੈ ਕਿ ਜਿੰਨੀਆਂ ਵੀ ਪੌੜੀਆਂ ਹਨ ਵਾਰ ਦੀਆਂ, ਉਹ ਚੌਥੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਨੇ। ਸਲੋਕ ਸਾਂਝੇ ਹੋ ਸਕਦੇ ਨੇ, ਤੀਸਰੇ ਪਾਤਸ਼ਾਹ ਜੀ ਦੇ ਵੀ, ਪਹਿਲੇ ਦੂਜੇ ਤੀਸਰੇ ਚੌਥੇ ਪੰਜਵੇਂ ਪਾਤਸ਼ਾਹ ਕਿਸੇ ਵੀ ਰੂਪ ਵਿੱਚ ਮਹਾਰਾਜ ਦੇ ਸਲੋਕ ਨਾਲ ਆ ਸਕਦੇ ਨੇ। ਪੌੜੀਆਂ ਉਸ ਪਾਤਸ਼ਾਹ ਜੀ ਦੀਆਂ ਹਨ ਜਿਨ੍ਹਾਂ ਦਾ ਸਿਰਲੇਖ ਆਰੰਭ ਵਿੱਚ ਆਇਆ ਹੋਵੇ। ਇਹ ਨਿਯਮ ਸਾਰੀਆਂ ਹੀ ਵਾਰਾਂ ਦੇ ਵਿੱਚ ਹੈ, ਕਿਉਂਕਿ ਦੋ ਵਾਰਾਂ, ਇੱਕ ਬਸੰਤ ਕੀ ਵਾਰ ਪੰਚਮ ਪਾਤਸ਼ਾਹ ਜੀ ਦੀ, ਦੂਸਰੀ ਸੱਤਾ ਬਲਵੰਡ ਜੀ ਕੀ ਰਾਮਕਲੀ ਰਾਗ ਵਿੱਚ, ਇਹਨਾਂ ਨਾਲ ਸਲੋਕ ਨਹੀਂ ਕੇਵਲ ਪੌੜੀਆਂ ਨੇ। ਬਾਕੀ ਜਿਹੜੀਆਂ ਸਾਰੀਆਂ 20 ਵਾਰਾਂ ਹਨ, ਇਹਨਾਂ ਸਾਰੀਆਂ ਵਿੱਚ ਇਹ ਨਿਯਮ ਹੈ ਕਿ ਸਲੋਕ ਸਾਂਝੇ ਭਾਵੇਂ ਹੋ ਸਕਦੇ ਨੇ, ਪੌੜੀਆਂ ਸਾਰੀਆਂ ਉਸ ਮਹੱਲੇ ਦੀਆਂ ਨੇ ਜੋ ਸਿਰਲੇਖ ਆਰੰਭ ਵਿੱਚ ਆਇਆ ਹੋਵੇ। ਇਹ ਸਾਰੀਆਂ ਹੀ ਵਾਰਾਂ ਦੇ ਵਿੱਚ ਇਹ ਨਿਯਮ ਆਪ ਜੀ ਨੇ ਚੇਤੇ ਰੱਖਣਾ। ਇਸੇ ਪ੍ਰਕਾਰ 648 ਅੰਗ ਉੱਪਰ ਸਲੋਕ ਆਇਆ ਹੈ, ਇੱਕ ਦੱਜ ਹੈ ਇੱਕ ਦੱਬੀਐ ਹੈ ਇੱਕ ਨਾ ਕੁੱਤੇ ਖਾ ਹੈ। ਸੋਰਠ ਰਾਗ ਦੀ ਇਹ ਵਾਰ ਹੈ, ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ, ਜਿਸ ਤੋਂ ਭਾਵ ਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ ਨੇ। ਸੋ ਇੱਥੇ ਜਿਹੜਾ ਪਾਠ ਦਾ ਭੇਦ ਆਇਆ ਸੀ ਉਹ ਮਹੱਲੇ ਦਾ ਹੈ। ਪਹਿਲਾਂ ਹੈ ਸਲੋਕ ਮਹੱਲਾ ਤੀਜਾ, ਬਿਨ ਕਰਮੈ ਨਾਵ ਨਾ ਪਾਈਐ ਪੂਰੈ ਕਰਮ ਪਾਇਆ ਜਾਏ, ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ। ਇਹ ਇਸੇ ਤਰ੍ਹਾਂ ਸ਼ੁੱਧ ਹੈ। ਅਤੇ ਅੱਗੇ ਸਿਰਲੇਖ ਆ ਰਿਹਾ ਹੈ ਮਹੱਲਾ ਪਹਿਲਾ, ਅਤੇ ਕਈ ਪੋਥੀਆਂ ਦੇ ਵਿੱਚ ਵੀ ਅਤੇ ਔਰ ਟੀਕਿਆਂ ਦੇ ਵਿੱਚ ਵੀ ਪਾਠ ਆਉਂਦਾ ਹੈ ਮਹੱਲਾ ਤੀਜਾ। ਇੱਥੇ ਆ ਕੇ ਇਹ ਸਾਧ ਸੰਗਤ ਜੀ ਵਿਚਾਰ ਸੀ, ਸੋ ਇਸ ਦੇ ਬਾਰੇ ਪੂਰੀ ਖੋਜ ਪੜਤਾਲ ਕੀਤੀ ਗਈ ਹੈ। ਆਮ ਤੌਰ 'ਤੇ ਛਾਪੇ ਵਿੱਚ ਪਹਿਲਾ ਆ ਰਿਹਾ ਹੈ, ਪਰ ਇਹ ਤੀਸਰੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੀ ਸਲੋਕ ਹੈ। ਸੋ ਉੱਪਰਲੇ ਸਲੋਕ ਦੇ ਨਾਲ ਹੀ ਇਹ ਵੀ ਸਲੋਕ ਤੀਸਰੇ ਪਾਤਸ਼ਾਹ ਜੀ ਦਾ ਹੈ। ਸੋ ਇਸੇ ਤਰ੍ਹਾਂ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਵੀ ਆਪਣੇ ਸਟੇਕ ਵਿੱਚ ਮਹੱਲਾ ਤੀਜਾ ਹੀ ਲਿਖਿਆ, ਸੰਪਰਦਾ ਵਿੱਚ ਵੀ ਮਹੱਲਾ ਤੀਜਾ ਹੀ ਚੱਲਿਆ ਆ ਰਿਹਾ, ਹੋਰ ਵੀ ਪ੍ਰਾਤਨ ਸਰੂਪਾਂ ਵਿੱਚੋਂ ਮਹੱਲਾ ਤੀਜਾ ਵੀ ਦਰਸ਼ਨ ਹੁੰਦੇ ਨੇ, ਮਹੱਲਾ ਪਹਿਲਾ ਵੀ ਦਰਸ਼ਨ ਹੁੰਦੇ ਨੇ। ਆਪ ਜੀ ਨੇ ਮੁੱਖ ਰੂਪ ਵਿੱਚ ਮਹੱਲਾ ਤੀਜਾ ਹੀ ਜਾਣਨਾ, ਜੇ ਮਹੱਲਾ ਪਹਿਲਾ ਵੀ ਕਿਤੇ ਲਿਖਿਆ ਆਉਂਦਾ ਹੈ, ਸਾਰੇ ਸਤਿਗੁਰੂ ਇੱਕ ਰੂਪ ਹਨ ਮਨ ਅੰਦਰ ਸ਼ੰਕਾ ਨਹੀਂ, ਪ੍ਰਮੁੱਖ ਰੂਪ ਅੰਦਰ ਮਹੱਲਾ ਤੀਜਾ ਇੱਥੇ ਇਉਂ ਪਾਠ ਜਾਣਨਾ ਹੈ। ਇਸ ਤੋਂ ਅੱਗੇ ਆਪਾਂ 663 ਅੰਗ 'ਤੇ ਚਲੀਏ। ਸੋ 663 ਅੰਗ 'ਤੇ ਜੋ ਸ਼ਬਦ ਹੈ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਸ ਦੇ ਵਿੱਚ ਜੋ ਪਾਠ ਆਇਆ ਸੀ ਸੰਗਤਾਂ ਨੂੰ ਚੇਤਾ ਹੋਵੇਗਾ, ਜਿੱਥੇ ਆ ਕੇ ਕੁਝ ਵਿਚਾਰ ਹੋਈ ਸੀ, ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਅਤੇ ਪੂਰਾ ਇਹ ਦੋ ਪਾਠ ਭੇਦ ਆਏ ਸਨ। ਇੱਥੇ ਪੂਰਾ ਦੁਲਾਵਾਂ ਦੇ ਨਾਲ ਸ਼ੁੱਧ ਜਾਣਨਾ, ਪੂਰਾ ਗੁਰ ਕੈ ਸਹਿਜ ਸੁਭਾਏ, ਇੱਥੇ ਇਹ ਸ਼ੁੱਧ ਜਾਣਨਾ ਜੀ। ਇਸੇ ਤਰ੍ਹਾਂ 664 ਅੰਗ ਦੇ ਉੱਪਰ ਸਾਚ ਰੱਤੇ ਅਤੇ ਸਾਚ ਰਾਤੇ ਇਹ ਦੋ ਭੇਦ ਆਏ ਸਨ। ਇੱਥੇ ਸਾਚ ਰਾਤੇ ਪਾਠ ਜੋ ਹੈ ਉਹ ਆਪ ਜੀ ਨੇ ਸ਼ੁੱਧ ਜਾਣਨਾ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਇਸੇ ਤਰ੍ਹਾਂ ਅੱਗੇ 678 ਅੰਗ 'ਤੇ ਆਪਾਂ ਦਰਸ਼ਨ ਦੀਦਾਰ ਕਰੀਏ। 678 ਅੰਗ 'ਤੇ ਪਾਠ ਹੈ, ਪ੍ਰਗਟ ਕੀਨੇ ਪ੍ਰਭ ਕਰਨੈ ਹਾਰੇ। ਕਈਆਂ ਥਾਵਾਂ 'ਤੇ ਕਰਨੇ ਹਾਰੇ ਇੱਕ ਲਾਮ ਨਾਲ ਛਪਿਆ ਹੈ ਔਰ ਕਈਆਂ ਥਾਵਾਂ 'ਤੇ ਦੁਲਾਵਾਂ ਦੇ ਨਾਲ ਹੈ। ਇੱਥੇ ਇੱਕ ਲਾਮ ਦੇ ਨਾਲ ਪਾਠ ਸ਼ੁੱਧ ਹੈ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਇਹ ਪਾਠ ਆਪ ਜੀ ਨੇ ਸ਼ੁੱਧ ਜਾਣਨਾ। ਸੋ ਇਹ ਨੋਟ ਵੀ ਕਰ ਲਏ ਜਾਣ ਜਿਹੜੇ ਪਾਠਾਂ ਦੀ ਬੇਨਤੀ ਕੀਤੀ ਜਾ ਰਹੀ ਹੈ, ਕਿਉਂਕਿ ਪਾਠ ਅੰਤਰ ਆਉਂਦੇ ਨੇ, ਭੇਦ ਆਉਂਦੇ ਨੇ, ਵੱਖੋ ਵੱਖਰੇ ਲਿਖਾਰੀਆਂ ਵੱਲੋਂ ਗੁਰੂ ਕੇ ਸਰੂਪ ਲਿਖੇ ਜਾਂਦੇ ਰਹੇ, ਇਉਂ ਕਿਤੇ ਕਿਤੇ ਲਗਾਂ ਮਾਤਰਾ ਦੇ ਭੇਦ ਪੈ ਜਾਂਦੇ ਰਹੇ ਨੇ। ਜੇ ਕਰਨੇ ਹਾਰੇ ਵੀ ਕਹਿ ਲਈਏ ਗਲਤ ਉਹ ਵੀ ਨਹੀਂ, ਅਤੇ ਮੁੱਖ ਪਾਠ ਜਿਹੜਾ ਹੈ ਕਰਨੇ ਹਾਰੇ ਇਹ ਕਲਾਮ ਦੇ ਨਾਲ ਆਪ ਜੀ ਨੇ ਜਾਣਨਾ ਹੈ। ਸਾ ਸੰਗਤ ਜੀ, ਇਹ ਪਾਠ ਬੋਧ ਸਮਾਗਮ ਹੈ ਨਾ, ਪਾਠ ਦਾ ਗਿਆਨ ਪ੍ਰਾਪਤ ਕਰਨ ਲਈ, ਅਤੇ ਉਚੇਚੇ ਤੌਰ 'ਤੇ ਜਿਨ੍ਹਾਂ ਪਾਠਾਂ ਬਾਰੇ ਕੁਝ ਭੇਦ ਸਾਹਮਣੇ ਆਏ, ਇਹਨਾਂ ਬਾਰੇ ਸੋ ਵਿਚਾਰ ਕਰਕੇ ਆਪ ਜੀ ਦੇ ਸਾਹਮਣੇ ਇਹ ਬੇਨਤੀ ਕਰ ਰਹੇ ਹਾਂ, ਆਪ ਜੀ ਨੂੰ ਦੱਸਣ ਦੇ ਵਾਸਤੇ ਅਤੇ ਨਾਲ ਆਪਣੇ ਗਿਆਨ ਵਾਸਤੇ ਵੀ। ਰਲ ਮਿਲ ਕੇ ਸਾਰਿਆਂ ਗੁਰਮੁਖਾਂ ਪਿਆਰਿਆਂ ਜੋ ਵਿਚਾਰ ਕੀਤੀ ਹੈ ਅਤੇ ਹੋਰ ਜੋ ਖੋਜ ਪੜਤਾਲ ਕੀਤੀ, ਇਹ ਬੇਨਤੀਆਂ ਬੜੀਆਂ ਕੀਮਤੀ ਆਪ ਦੇ ਚਰਣਾਂ ਵਿੱਚ ਕਰ ਰਹੇ ਹਾਂ, ਇਹਨਾਂ ਨੂੰ ਸੁਣਨ ਦਾ ਅਤੇ ਸਮਝਣ ਦਾ ਯਤਨ ਕਰੋ। ਸੋ ਜਿਵੇਂ ਬੇਨਤੀ ਕੀਤੀ ਹੈ 677 ਅੰਗ 'ਤੇ ਪਾਠ, ਸੋ ਜਪ ਜਪ ਕਰਹਿ ਆਨੰਦ ਜਾਨ, ਇੱਥੇ ਆਨੰਦ ਐੜੇ ਦੇ ਕੰਨੇ ਨਾਲ ਵੀ ਆਉਂਦਾ ਹੈ ਅਤੇ ਕੰਨੇ ਤੋਂ ਬਿਨਾਂ ਵੀ ਆਉਂਦਾ ਹੈ। ਮੁੱਖ ਤੌਰ 'ਤੇ ਆਪ ਜੀ ਨੇ ਆਨੰਦ ਪਾਠ ਜਾਣਨਾ। 678 'ਤੇ ਪ੍ਰਗਟ ਕੀਨੇ ਪ੍ਰਭ ਕਰਨੈ ਹਾਰੇ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਦੋਨੋਂ ਪਾਠ ਹੀ ਪ੍ਰਾਤਨ ਸਰੂਪਾਂ ਵਿੱਚ ਆਉਂਦੇ ਨੇ। ਕਰਨੇ ਹਾਰੇ ਜਿਹੜਾ ਇੱਕ ਲਾਮ ਦੇ ਨਾਲ ਹੈ, ਇਹ ਪਾਠ ਆਪ ਜੀ ਨੇ ਪ੍ਰਮੁੱਖ ਜਾਣਨਾ। ਔਰ ਅੱਗੇ 704 ਅੰਗ। ਹਾਂਜੀ, ਸੰਗਤ ਵੱਲੋਂ ਸੋ ਇਹ ਜੋ ਭਾਈ ਸੁਖਦੇਵ ਸਿੰਘ ਜੀ ਸੁਨੇਹਾ ਲੈ ਕੇ ਆਏ ਨੇ ਕਿ ਸੰਗਤਾਂ ਅੰਗ ਦੇ ਦਰਸ਼ਨ ਕਰ ਸਕਣ, ਫਿਰ ਬੇਨਤੀ ਕਰ ਦਈਏ। ਹਾਂਜੀ ਸਾਧ ਸੰਗਤ ਜੀ, ਫਿਰ ਖਿਆਲ ਕਰਨਾ, 648 ਅੰਗ ਆਪ ਜੀ ਨੇ ਦਰਸ਼ਨ ਕਰ ਲਏ ਹੋਣਗੇ। ਸੋ 16 ਰਾਗ ਦੀ ਵਾਰ ਵਿੱਚ ਪਾਠ ਹੈ 648 ਅੰਗ 'ਤੇ, ਦਰਸ਼ਨ ਆਪ ਜੀ ਨੇ ਕਰ ਲਏ ਹੋਣਗੇ। ਇੱਕ ਦੱਜ ਹੈ ਇੱਕ ਦੱਬੀਐ ਹੈ ਇੱਕ ਨਾ ਕੁੱਤੇ ਖਾਹੇ, ਇਸ ਦਾ ਸਿਰਲੇਖ ਮਹੱਲਾ ਪਹਿਲਾ ਵੀ ਛਪਿਆ ਆਉਂਦਾ, ਮਹੱਲਾ ਤੀਜਾ ਵੀ ਹੈ। ਸੋ ਇਸ ਪ੍ਰਕਾਰ ਜ਼ਿਆਦਾ ਜੋ ਪ੍ਰਚਲਿਤ ਹੈ, ਭਾਵੇਂ ਉਹ ਮਹੱਲਾ ਪਹਿਲਾ ਛਪਿਆ ਹੈ, ਪਰ ਜੋ ਖੋਜ ਕੀਤਿਆਂ ਹੋਇਆਂ ਪ੍ਰਮੁੱਖ ਸਾਹਮਣੇ ਆਇਆ ਹੈ ਉਹ ਮਹੱਲਾ ਤੀਜਾ ਜਾਣਨਾ, ਕਿਉਂਕਿ ਉੱਪਰਲਾ ਸਲੋਕ ਬਿਨ ਕਰਮੈ ਨਾਉ ਨਾ ਪਾਈਐ। ਸੋ ਇਹ ਜਿਹੜਾ ਉੱਪਰਲਾ ਸਲੋਕ ਹੈ, ਸੋ ਇਹ ਵੀ ਤੀਸਰੇ ਪਾਤਸ਼ਾਹ ਜੀ ਦਾ ਹੈ। ਅਗਲਾ ਜਿਹੜਾ ਇੱਕ ਦੱਜ ਹੈ ਇੱਕ ਦੱਬੀਐ ਹੈ, ਇਹ ਵੀ ਤੀਸਰੇ ਪਾਤਸ਼ਾਹ ਦਾ ਸਲੋਕ ਹੈ। ਇਸ ਤੋਂ ਅੱਗੇ 663 ਅੰਗ 'ਤੇ ਆਪਾਂ ਆ ਜਾਈਏ। 663 ਅੰਗ ਸ਼ਬਦ ਹੈ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਔਰ ਇਹਦੇ ਤੋਂ ਅੱਗੇ ਪੰਗਤੀ ਜੋ ਰਹਾਉ ਤੋਂ ਅਗਲੀ ਪੰਗਤੀ ਹੈ, ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ। ਕਈਆਂ ਥਾਵਾਂ 'ਤੇ ਪੂਰੇ ਏਕਲਾਮ ਨਾਲ ਵੀ ਛਪਿਆ ਹੁੰਦਾ, ਦੁਲਾਵਾਂ ਦੇ ਨਾਲ ਪੂਰੇ ਗੁਰ ਕੈ ਸਹਿਜ ਸੁਭਾਏ। ਇਹ ਪਾਠ ਆਪ ਜੀ ਨੇ ਨਿਸ਼ਚੇ ਜਾਣਨਾ। 664 ਅੰਗ 'ਤੇ ਸ਼ਬਦ ਹੈ ਤੀਸਰਾ ਸ਼ਬਦ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ। ਇਸ ਸ਼ਬਦ ਦੀ ਅਖੀਰਲੀ ਪੰਗਤੀ ਹੈ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ, ਅਤੇ ਦੂਸਰਾ ਪਾਠ ਸੀ ਨਾਨਕ ਸਾਚ ਰਾਤੇ ਪ੍ਰਭ ਆਪ ਮਿਲਾਏ। ਇੱਥੇ ਰਾਤੇ ਪਾਠ ਆਪ ਜੀ ਨੇ ਸ਼ੁੱਧ ਜਾਣਨਾ। ਜਿਹੜਾ 664 ਅੰਗ 'ਤੇ ਸਭ ਤੋਂ ਹੇਠਲਾ ਸ਼ਬਦ ਹੈ ਨਾ, ਧਨਾਸਰੀ ਮਹੱਲਾ ਤੀਜਾ ਤੀਜਾ ਜਗ ਮੈਲਾ ਮੈਲੋ ਹੋਏ ਜਾਏ, ਇਹਦੇ ਤੋਂ ਪਹਿਲਾਂ ਉੱਪਰਲੀ ਪੰਗਤੀ ਨਾਨਕ ਸਾਚ ਰਾਤੇ ਪ੍ਰਭ ਆਪ ਮਿਲਾਏ, ਇਹ ਪਾਠ ਆਪ ਜੀ ਨੇ ਨਿਸ਼ਚੇ ਜਾਣਨਾ। ਇਸ ਤੋਂ ਅੱਗੇ ਆਪਾਂ 678 ਅੰਗ 'ਤੇ ਆ ਜਾਈਏ ਜੀ। 678 ਅੰਗ ਸ਼ਬਦ ਹੈ ਜਿਨ ਤੁਮ ਭੇਜੇ ਤਿਨਹੈ ਬੁਲਾਏ ਸੁਖ ਸਹਿਜ ਸੇਤੀ ਘਰ ਆਓ। ਇਸ ਦੇ ਵਿੱਚ ਪੰਗਤੀ ਹੈ ਰਹਾਉ ਤੋਂ ਅਗਲੀ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਇਹ ਕਲਾਮ ਦੇ ਨਾਲ ਕਰਨੇ ਹਾਰੇ ਜਿਹੜਾ ਪਾਠ ਹੈ ਇਹ ਸ਼ੁੱਧ ਜਾਣਨਾ। ਪਿੱਛੇ 677 ਅੰਗ 'ਤੇ ਸਭ ਤੋਂ ਹੇਠਲੀ ਪੰਗਤੀ ਜਪ ਜਪ ਕਰਹਿ ਆਨੰਦ ਜਨ ਅਚਰਜ ਆਨੂਪ। ਆਨੰਦ ਪਾਠ ਐੜੇ ਦੇ ਕੰਨੇ ਤੋਂ ਬਿਨਾਂ ਹੈ, ਇਹ ਪਾਠ ਆਪ ਜੀ ਨੇ ਨਿਸ਼ਚੇ ਜਾਣਨਾ ਜੀ। ਜਪ ਜਪ ਕਰਹਿ ਆਨੰਦ ਜਨ ਅਚਰਜ ਆਨੂਪ। 704 ਅੰਗ ਇਸ ਤੋਂ ਅੱਗੇ ਜੀ, 704 ਅੰਗ 'ਤੇ ਪਾਠ ਹੈ ਮਿਲੇ ਨਿਥਾਵੇ ਥਾਓ। ਨਿਰਤ ਨਾ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ। ਸ਼ਬਦ ਆਰੰਭ ਹੋ ਰਿਹਾ ਨਾ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਏਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਪਹਿਲੀ ਪੌੜੀ ਜਿੱਥੇ ਸਮਾਪਤ ਹੋਈ ਹੈ, ਬਿਨਵੰਤ ਨਾਨਕ ਦਇਆ ਧਰ ਹੁਕਾਟ ਭਵਜਲ ਫੇਰਿਆ। ਇਸ ਤੋਂ ਅੱਗੇ ਪਾਠ ਹੈ ਸਲੋਕ ਨਿਰਤ ਨਾ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ, ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ। ਇੱਥੇ ਪਾਠ ਅੰਤਰ ਨਿਥਾਵੈ ਦੁਲਾਵਾਂ ਦੇ ਨਾਲ ਆਇਆ ਸੀ, ਇਹ ਕਲਾਮ ਦੇ ਨਾਲ ਆਪ ਜੀ ਨੇ ਪ੍ਰਮੁੱਖ ਜਾਣਨਾ ਮਿਲੈ ਨਿਥਾਵੇ ਥਾਉ। ਸੋ ਇਉਂ ਇਸ ਨੂੰ ਇਹ ਕਲਾਮ ਦੇ ਨਾਲ ਸ਼ੁੱਧ ਜਾਣਨਾ। 678 ਅੰਗ ਇਹ ਗੁਰਮੁਖਾਂ ਵੱਲੋਂ ਹੁਣ ਸਲਿਪ ਸੰਗਤ ਵਿੱਚੋਂ ਆਈ ਹੈ ਪਰਚੀ ਵਿਸ਼ਰਾਮ ਪੁੱਛਣ ਦੇ ਵਾਸਤੇ। 678 ਅੰਗ ਸ਼ਬਦ ਹੈ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ। ਇਸ ਸ਼ਬਦ ਦੇ ਵਿਸ਼ਰਾਮ ਆਪ ਜੀ ਫਿਰ ਜਰਾ ਧਿਆਨ ਦੇਣਾ। ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ, ਦੇਖੋ ਪਸਾਰ ਨੈਣ ਸੁਨਹੋ ਸਾਧੂ ਕੇ ਬੈਨ। ਨੈਣ 'ਤੇ ਜਮਕ ਹੈ, ਬੈਨ 'ਤੇ ਵਿਸ਼ਰਾਮ ਹੈ। ਦੇਖੋ ਪਸਾਰ ਨੈਣ ਸੁਨਹੋ ਸਾਧੂ ਕੇ ਬੈਨ, ਪ੍ਰਾਣ ਪਤ ਚਿਤ ਰਾਖ, ਇੱਥੇ ਫਿਰ ਜਮਕ ਹੈ ਸਗਲ ਹੈ ਮਰਨਾ। ਫਿਰ ਪੰਗਤੀ ਸਰਵਣ ਕਰਨੀ, ਦੇਖੋ ਪਸਾਰ ਨੈਣ ਸੁਨਹੋ ਸਾਧੂ ਕੇ ਬੈਨ, ਪ੍ਰਾਣ ਪਤ ਚਿਤ ਰਾਖ ਸਗਲ ਹੈ ਮਰਨਾ। ਰਹਾਓ ਚੰਦਨ ਚੋਵਾ ਰਸ ਭੋਗ ਕਰਤ ਅਨੇਕੈ। ਚੰਦਨ ਚੋਵਾ ਰਸ 'ਤੇ ਵੀ ਜਮਕ ਲੱਗਦੀ ਹੈ। ਚੰਦਨ ਚੋਵਾ ਰਸ ਭੋਗ ਕਰਤ ਅਨੇਕੈ, ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ। ਚੰਦਨ ਚੋਵਾ ਰਸ ਭੋਗ ਕਰਤ ਅਨੇਕੈ, ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ। ਇੱਥੇ ਵਿਸ਼ਰਾਮ ਆਵੇਗਾ। ਏਕੈ ਗੋਬਿੰਦ ਕੋ ਨਾਮ ਨੀਕੋ, ਕਹਿਤ ਹੈ ਸਾਧ ਜਨ। ਅਗਲੀ ਪੰਗਤੀ ਤਨ ਧਨ ਆਪਣ ਥਾਪਿਓ, ਹਰ ਜਪਨਾ ਨਿਮਖ ਜਾਪਿਓ, ਇੱਥੇ ਵਿਸ਼ਰਾਮ ਆਵੇਗਾ। ਤਨ ਧਨ ਆਪਣ ਥਾਪਿਓ, ਹਰ ਜਪਨਾ ਨਿਮਖ ਜਾਪਿਓ, ਅਰਥ ਦ੍ਰਭ ਦੇਖ ਕਸ਼ ਸੰਗ ਨਾਹੀਂ ਚਲਣਾ। ਜਾ ਕੋ ਰੇ ਕਰਮ ਭਲਾ, ਤਿਨ ਓਟ ਗਹੀ ਸੰਤ ਪੱਲਾ, ਤਿਨ ਨਾਹੀਂ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ। ਭਲਾ ਬੋਲਾ ਬੋਲਣਾ, ਪੱਲਾ ਥੋੜ੍ਹਾ ਅਧਕ ਲਾ ਕੇ ਬੋਲਣਾ। ਜਾ ਕੋ ਰੇ ਕਰਮ ਭਲਾ, ਤਿਨ ਓਟ ਗਹੀ ਸੰਤ ਪੱਲਾ, ਤਿਨ ਨਾਹੀਂ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ। ਪਾਇਓ ਰੇ ਪਰਮ ਨਿਧਾਨ, ਮਿਟਿਓ ਹੈ ਅਭਿਮਾਨ। ਨਿਧਾਨ 'ਤੇ ਜਮਕ, ਅਭਿਮਾਨ 'ਤੇ ਵਿਸ਼ਰਾਮ। ਪਾਇਓ ਰੇ ਪਰਮ ਨਿਧਾਨ, ਮਿਟਿਓ ਹੈ ਅਭਿਮਾਨ, ਏਕੈ ਨਿਰੰਕਾਰ ਨਾਨਕ ਮਨ ਲੱਗਣਾ। ਇਉਂ ਇਸ ਸ਼ਬਦ ਦੇ ਵਿਸ਼ਰਾਮ ਹਨ। ਇੱਕ ਹੋਰ ਸਵਾਲ ਹੁਣੇ ਹੀ ਆਇਆ ਸੰਗਤ ਵਿੱਚੋਂ, ਜੋ ਅੰਗ 712 'ਤੇ ਪੰਗਤੀ ਆਈ ਹੈ। 712, ਨਾਨਾ ਝੂਠ ਲਾਏ ਮਨ ਤੋਖਿਓ, ਨਹਿ ਬੂਝਿਓ ਅਪਣਾਇਓ। ਸ਼ਬਦ ਹੈ ਧਾਇਓ ਰੇ ਮਨ ਦਹਿ ਦਿਸਧਾਇਓ। ਇਸ ਦੀ ਪੰਗਤੀ ਹੈ, ਨਾਨਾ ਝੂਠ ਲਾਏ ਮਨ ਤੋਖਿਓ, ਨਹਿ ਬੂਝਿਓ ਅਪਣਾਇਓ। ਗੁਰਮੁਖਾਂ ਨੇ ਸਵਾਲ ਪੁੱਛਿਆ ਕਿ ਨਾਨਾ ਪੋਲਾ ਕਰਨਾ ਕਿ ਕੱਸ ਕੇ ਕਰਨਾ। ਸਾਧ ਸੰਗਤ ਜੀ, ਥੋੜ੍ਹਾ ਭਾਰਾ ਕਰਨਾ ਹੈ, ਨਾਨਾ ਪੋਲਾ ਨਹੀਂ ਬੋਲਣਾ, ਨਾਨਾ ਥੋੜ੍ਹਾ ਕੱਸ ਕੇ ਭਾਰਾ ਕਰਕੇ ਬੋਲਣਾ ਹੈ। ਸੋ ਇਹ ਬੇਨਤੀਆਂ ਹਨ ਪਾਠਾਂ ਦੇ ਵੱਲੋਂ, ਆਪ ਜੀ ਨੇ ਨਿਸ਼ਚੇ ਰੱਖਣੀਆਂ, ਯਾਦ ਰੱਖਣੀਆਂ। ਗੋਜਰੀ ਰਾਗ ਦਾ ਜਦੋਂ ਆਪਾਂ ਸਾਧ ਸੰਗਤ ਜੀ ਸਮਾਪਤੀ ਕੀਤੀ, ਭੋਗ ਪਾਇਆ ਸੀ, ਗੁਰਮੁਖਾਂ ਵੱਲੋਂ ਵਾਰ ਵਾਰ ਪਰਚੀਆਂ ਆਈਆਂ ਕਿ ਜੈ ਦੇਵ ਜੀ ਦਾ ਜਿਹੜਾ ਪਦਾ ਹੈ, ਪਰਮਾਦ ਪੁਰਖ ਮਨੋਪਮੰ ਸਤ ਆਦ ਭਾਵ ਰਤੰ, ਪਰਮਦ ਪੁੱਤੰ ਪਰਕ੍ਰਿਤ ਪਰੰ ਜਦ ਚਿੰਤ ਸਰਬਗਤੰ, ਇਸ ਪਦੇ ਦੀ ਵਿਆਖਿਆ ਸਰਵਣ ਕਰਨ ਵਾਸਤੇ ਵਾਰ ਵਾਰ ਗੁਰਮੁਖਾਂ ਵੱਲੋਂ ਬੇਨਤੀ ਆਈ, ਮੰਗ ਆਈ ਸੀ। ਸੋ ਸੰਗਤ ਦੀ ਇੱਛਾ, ਗੁਰਮੁਖਾਂ ਦੀ ਇੱਛਾ ਨੂੰ ਮੁੱਖ ਰੱਖਦਿਆਂ ਹੋਇਆਂ ਸੰਖੇਪ ਜੇ ਅਰਥ, ਕਿਉਂਕਿ ਜੇ ਵਿਸਥਾਰ ਕਰਾਂਗੇ ਤਾਂ ਸਮਾਂ ਬਹੁਤ ਜ਼ਿਆਦਾ ਲੱਗੇਗਾ। ਸੰਖੇਪ ਵਿੱਚ ਜੋ ਵਿਚਾਰ ਹੈ ਪਦੇ ਦੀ, ਉਹ ਸਾਡੇ ਸਤਿਕਾਰ ਜੋ ਗਿਆਨੀ ਸ਼ੇਰ ਸਿੰਘ ਜੀ ਆਪ ਜੀ ਨਾਲ ਸਾਂਝੀ ਕਰ ਰਹੇ ਨੇ, ਸੋ ਆਪ ਜੀ ਕਿਰਪਾ ਕਰਕੇ ਗੋਜਰੀ ਰਾਗ ਦਾ ਗਿਆਨੀ ਸ਼ੇਰ ਸਿੰਘ ਜੀ ਸੂਖਮ ਰੂਪ ਵਿੱਚ ਪਦੇ ਦੀ ਵਿਚਾਰ ਆਪ ਨਾਲ ਸਾਂਝੀ ਕਰ ਰਹੇ ਨੇ, ਸਰਵਣ ਕਰੋ ਜੀ।
526
526 ਅੰਗ 'ਤੇ ਜੈ ਦੇਵ ਜੀ ਦਾ ਪਦਾ, ਜੋ ਗੋਜਰੀ ਰਾਗ ਦਾ ਅਖੀਰਲਾ ਸ਼ਬਦ ਹੈ।
ਪਰਮ ਸਤਿਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਦਾਸ ਦੀ ਸੇਵਾ ਲਾ ਦਿੱਤੀ ਹੈ, ਭਾਵੇਂ ਦਾਸ ਇੰਨਾ ਵਿਦਵਾਨ ਨਹੀਂ, ਜਿਵੇਂ ਸੰਗਤ ਦੀ ਕਿਰਪਾ ਹੋਵੇਗੀ, ਗੁਰੂ ਕੀ ਬਾਣੀ ਅਗਾਧ ਬੋਧ ਹੈ, ਅੱਖਰੀ ਅਰਥ ਕਰਨ ਵਾਸਤੇ ਆਪਾਂ ਨੂੰ ਥੋੜ੍ਹਾ ਜਿਹਾ ਸਮਾਂ, ਲਗਭਗ 10-15 ਮਿੰਟ ਦੇ ਵਿੱਚ ਹੀ ਆਪਾਂ ਵਿਚਾਰ ਨੂੰ ਸੰਖੇਪ ਨਾਲ ਕਰਨਾ ਹੈ। ਭਗਤ ਜੈਦੇਵ ਜੀ ਜੋ ਬੰਗਾਲ ਦੇ ਰਹਿਣ ਵਾਲੇ ਸਨ, ਔਰ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਭਗਤਾਂ ਮਹਾਂਪੁਰਸ਼ਾਂ ਗੁਰੂਆਂ ਭੱਟਾਂ ਦੀ ਬਾਣੀ ਹੈ, ਸਭ ਤੋਂ ਪੁਰਾਣੇ ਕਹਿ ਲਓ ਵੀ 11ਵੀਂ ਸਦੀ ਦੇ ਇਹ ਮਹਾਂਪੁਰਸ਼ ਹੋਏ ਹੈ। ਜਿੰਨੇ ਵੀ ਭਗਤ ਭੱਟ ਗੁਰੂ ਸਾਹਿਬਾਨ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਸਰੀਰ ਕਰਕੇ ਭਗਤ ਜੈਦੇਵ ਜੀ ਤੋਂ ਬਾਅਦ ਹੀ ਸੰਸਾਰ ਵਿੱਚ ਦਰਸ਼ਨ ਦਿੱਤੇ ਹਨ। ਸਭ ਤੋਂ ਪਹਿਲਾਂ ਭਗਤ ਜੈਦੇਵ ਜੀ 11ਵੀਂ ਸਦੀ ਦੇ ਵਿੱਚ ਹੋਏ ਹਨ। ਉਹਨਾਂ ਨੇ ਸੰਸਕ੍ਰਿਤ ਭਾਸ਼ਾ ਦੇ ਬਹੁਤ ਵੱਡੇ ਵਿਦਵਾਨ ਸਨ, ਜਾਤੀ ਕਰਕੇ ਬ੍ਰਾਹਮਣ ਕੁੱਲ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਔਰ ਪਰਮੇਸ਼ਰ ਦੀ ਭਗਤੀ ਜਿਤਨੇ ਲੀਨ ਸਨ। ਉਹਨਾਂ ਨੇ ਇੱਕ ਗ੍ਰੰਥ ਲਿਖਿਆ ਹੈ, ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਬਨਾਰਸ ਵਾਲੇ ਦਾਸ ਇਹਨਾਂ ਨੂੰ ਪਿਛਲੇ ਸਾਲ ਬਨਾਰਸ ਮਿਲਣ ਗਿਆ ਦਰਸ਼ਨ ਕਰਨ, ਤਾਂ ਉੱਥੇ ਮਹਾਂਪੁਰਸ਼ਾਂ ਨੇ ਭਗਤ ਜੈਦੇਵ ਜੀ ਦਾ ਗ੍ਰੰਥ ਜੋ ਗੀਤ ਗੋਬਿੰਦਮ ਹੈ ਉਹ ਦਾਸ ਨੂੰ ਬਖਸ਼ਿਸ਼ ਕੀਤਾ ਸੀ। ਉਹ ਪੂਰਨ ਸੰਸਕ੍ਰਿਤ ਵਿੱਚ ਹੈ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਬੜੀ ਸੂਖਮ ਲੀਲਾ ਦਾ ਚਿਤਰਨ ਉਸ ਗ੍ਰੰਥ ਵਿੱਚ ਕੀਤਾ ਹੈ। ਭਾਈ ਗੁਰਦਾਸ ਜੀ ਦੀ 10ਵੀਂ ਵਾਰ ਵਿੱਚ ਵੀ ਭਗਤ ਜੈਦੇਵ ਜੀ ਦੀ ਕਥਾ ਜਿੱਥੇ ਆਉਂਦੀ ਹੈ, ਉੱਥੇ ਵੀ ਉਸ ਗੀਤ ਗੋਬਿੰਦ ਗ੍ਰੰਥ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈ। ਸੋ ਭਗਤ ਜੈਦੇਵ ਜੀ ਦੀ ਬਾਣੀ ਜ਼ਿਆਦਾਤਰ ਸੰਸਕ੍ਰਿਤ ਵਿੱਚ ਹੈ, ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪਦਾ ਆਇਆ ਹੈ ਇਹ ਪੂਰਨ ਸੰਸਕ੍ਰਿਤ ਨਹੀਂ ਹੈ ਬਲਕਿ ਸਹਿਸਕ੍ਰਿਤੀ ਦੀ ਤਰ੍ਹਾਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸਹਿਸਕ੍ਰਿਤੀ ਸਲੋਕ ਹਨ, ਕਈ ਪ੍ਰੇਮੀ ਇਹਨੂੰ ਸੰਸਕ੍ਰਿਤੀ ਦੇ ਸਲੋਕ ਕਹਿ ਦਿੰਦੇ ਹਨ, ਪਰ ਸੰਸਕ੍ਰਿਤੀ ਹੋਰ ਚੀਜ਼ ਹੈ ਅਤੇ ਸਹਿਸਕ੍ਰਿਤੀ ਹੋਰ ਚੀਜ਼ ਹੈ। ਸਹਿਸਕ੍ਰਿਤੀ ਪਾਲੀ ਪ੍ਰਾਕਿਰਤੀ ਅਪਰਪੰਸ ਜੋ ਭਾਸ਼ਾਵਾਂ ਹਨ ਉਸੇ ਦੇ ਰੂਪ ਵਿੱਚੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਇੱਕ ਨਵੀਂ ਬਖਸ਼ਿਸ਼ ਸਾਨੂੰ ਕੀਤੀ ਹੈ, ਜੋ ਉਸ ਵੇਲੇ ਸਾਧੂ ਮਹਾਂਪੁਰਸ਼ ਬ੍ਰਹਮ ਗਿਆਨੀ ਕਰਨੀ ਵਾਲੇ ਉਹ ਇਸ ਤਰ੍ਹਾਂ ਆਪਣੀ ਬਾਣੀ ਉਚਾਰਿਆ ਕਰਦੇ ਸਨ, ਜਿਹਦੀ ਵਿਦਵਾਨਾਂ ਨੂੰ ਵੀ ਸਮਝ ਆਉਂਦੀ ਹੈ ਅਤੇ ਜਨ ਸਧਾਰਨ ਵਾਸਤੇ ਵੀ ਜ਼ਰਾ ਸੌਖੀ ਹੈ। ਸੋ ਇਸ ਤਰ੍ਹਾਂ ਇਹ ਪਦਾ ਸਹਿਸਕ੍ਰਿਤੀ ਭਾਸ਼ਾ ਵਿੱਚ ਹੈ, ਨਾ ਕਿ ਸੰਸਕ੍ਰਿਤੀ ਵਿੱਚ, ਇਹ ਫਰਕ ਸਮਝ ਲੈਣਾ। ਪਰ ਇਹਨਾਂ ਦੀ ਜੇ ਸ਼ਬਦਾਂ ਦੀ ਵਿਉਤਪਤੀ ਕਰਨੀ ਹੋਵੇ, ਅਰਥ ਕਰਨੇ ਹੋਣ, ਤਾਂ ਫਿਰ ਸਾਨੂੰ ਸੰਸਕ੍ਰਿਤੀ ਵਿੱਚੋਂ ਹੀ ਕਰਨੇ ਪੈਂਦੇ ਹੈ। ਸੋ ਮਹਾਂਪੁਰਸ਼ਾਂ ਨੇ ਹੁਕਮ ਲਾਇਆ, ਅਰਥ ਤਾਂ ਇਸ ਸ਼ਬਦ ਦੇ ਬੜੇ ਬੜੇ ਵਿਦਵਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ, ਫਰੀਦਕੋਟੀ ਟੀਕੇ ਵਾਲੇ ਵਿਦਵਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਗਿਆਨੀ ਸੰਤ ਅਮੀਰ ਸਿੰਘ ਜੀ ਸੱਤੋ ਵਾਲੀ ਗਲੀ ਵਾਲੇ ਮਹਾਂਪੁਰਸ਼ਾਂ ਨੇ ਬੜੇ ਵਿਸਥਾਰ ਨਾਲ ਕੀਤੇ ਹੋਏ ਹੈ, ਪਰ ਇਹਦੇ ਅੱਖਰੀ ਅਰਥ ਕਰਨ ਦਾ ਹੁਕਮ ਹੈ। ਸੋ ਆਪਾਂ ਅੱਖਰੀ ਅਰਥ ਇੱਥੇ ਕਰੀਏ, ਸਾਰੀ ਸੰਗਤ ਸਰਵਣ ਕਰੀਏ। ਗੁਜਰੀ ਸ੍ਰੀ ਜੈਦੇਵ ਜੀ ਕਾ ਪਦਾ ਘਰ ਚੌਥਾ। ਸੋ ਜੈਦੇਵ ਜੀ ਦਾ ਇਹ ਪਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 526 ਅੰਗ 'ਤੇ ਤੁਹਾਡੇ ਸਾਹਮਣੇ ਮੌਜੂਦ ਹੈ। ਏਕੋ ਓਂਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ ਅਤੇ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰਨ ਵਾਲਾ ਹੈ। ਮੈਂ ਸੰਤਾਂ ਨੂੰ ਬੇਨਤੀ ਕਰਾਂ ਕਿ ਆਪ ਪਾਠ ਕਰੀ ਜਾਓ ਅਤੇ ਦਾਸ ਅਰਥ ਕਰੀ ਜਾਵੇ। ਹਾਂਜੀ, ਹਾਂ ਉੱਥੋਂ ਕਰੀ ਜਾਓ ਕਿਰਪਾ। ਸੰਤ ਵਿਗਿਆਨੀ ਜਸਵਿੰਦਰ ਸਿੰਘ ਜੀ ਪਾਠ ਕਰੀ ਜਾਣ ਅਤੇ ਦਾਸ ਅਰਥਾਂ ਦੀ ਸੇਵਾ ਜਿਵੇਂ ਮਹਾਰਾਜ ਕਰਾਉਣਗੇ ਉਹ ਕਰੀ ਜਾਏ।
ਵਾਹਿਗੁਰੂ ਜੀ। ਗੁਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਦ ਪੁਰਖ ਮਨੋਪਮ ਸਤ ਆਦ ਭਾਵ ਰਤੰ।
ਪਰਮ ਆਦ, ਜਦੋਂ ਇਹਦੇ ਅਰਥ ਕਰਨੇ ਹੋਣਗੇ ਉਦੋਂ ਇਸ ਨੂੰ ਇਸ ਤਰ੍ਹਾਂ ਪੜ੍ਹਨਾ, ਪਰਮ ਜਮਾ ਆਦ। ਪਰਮ ਦਾ ਅਰਥ ਹੁੰਦਾ ਸਾਰਿਆਂ ਤੋਂ ਸ੍ਰੇਸ਼ਟ, ਅਤਿ ਉਤਕ੍ਰਿਸ਼ਟ, ਸਾਰਿਆਂ ਤੋਂ ਵੱਡਾ, ਸਾਰਿਆਂ ਤੋਂ ਉੱਪਰ, ਸਾਰਿਆਂ ਤੋਂ ਸ਼੍ਰੋਮਣੀ। ਇਸ ਸਾਰੇ ਸੰਸਾਰ ਦੇ ਵਿੱਚ ਸਾਰਿਆਂ ਤੋਂ ਸ਼੍ਰੋਮਣੀ ਅਕਾਲ ਪੁਰਖ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੱਡੇ ਤੋਂ ਵੱਡਾ ਕੋਈ ਨਹੀਂ, ਸਭ ਤੋਂ ਵੱਡਾ ਉਹ ਹੈ, ਸਾਰਿਆਂ ਤੋਂ ਸ਼੍ਰੋਮਣੀ ਹੈ, ਸਾਰਿਆਂ ਤੋਂ ਪਹਿਲੇ ਹੈ, ਆਦ, ਉਸ ਤੋਂ ਪਹਿਲੇ ਕੋਈ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਪੁੱਛਿਆ ਕਿ ਮਹਾਰਾਜ ਅੱਲਾਹ ਤੋਂ ਖੁਦਾ ਤੋਂ ਪਹਿਲੇ ਕੀ ਸੀ, ਤਾਂ ਮਹਾਰਾਜ ਕਹਿੰਦੇ ਦਸਤਗੀਰ ਜੀ ਦਸ ਤਾਂ ਹੀ ਗਿਣਤੀ ਕਰਕੇ ਸੁਣਾਓ। ਪੀਰ ਦਸਤਗੀਰ ਕਹਿੰਦਾ 1, 2, 3, 4, 5, 6, 7, 8, 9, 10। ਮਹਾਰਾਜ ਕਹਿੰਦੇ ਫੇਰ ਕਰੋ। ਕਹਿੰਦਾ 1, 2, 3। ਮਹਾਰਾਜ ਕਹਿੰਦੇ ਫੇਰ ਕਰੋ। ਕਹਿੰਦਾ 1। ਮਹਾਰਾਜ ਕਹਿੰਦੇ 1 ਤੋਂ ਪਹਿਲਾਂ ਬੋਲ। ਕਹਿੰਦਾ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ। ਮਹਾਰਾਜ ਕਹਿੰਦੇ ਫਿਰ ਉਸ ਵਾਹਿਗੁਰੂ ਆਦਿ ਪੁਰਖ ਤੋਂ ਪਹਿਲੇ ਵੀ ਕੁਛ ਨਹੀਂ, ਸਭ ਤੋਂ ਪਹਿਲੇ ਉਹੀ ਹੈ। ਸੋ ਸਾਰਿਆਂ ਤੋਂ ਪਹਿਲੇ ਜੋ ਪਰਮੇਸ਼ਰ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ, ਸਾਰੀ ਸ੍ਰਿਸ਼ਟੀ ਦਾ ਮੁੱਢ ਹੈ, ਆਦ ਹੈ, ਸਾਰੇ ਉਸ ਦੇ ਪੈਦਾ ਕੀਤੇ ਹੋਏ ਨੇ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਅਤੇ ਪੁਰਖ ਸਾਰਿਆਂ ਵਿੱਚ ਵਿਆਪਕ ਹੈ, ਕਣ ਕਣ ਵਿੱਚ, ਜਰੇ ਜਰੇ ਵਿੱਚ ਉਹਦਾ ਵਾਸਾ ਹੈ। ਪੂ ਰੱਖ, ਦੂਸਰਾ ਅਰਥ ਮਹਾਂਪੁਰਸ਼ਾਂ ਨੇ ਕੀਤਾ ਹੈ, ਪੂ ਨਾਮ ਨਰਕ ਦਾ ਹੈ। ਸਾਧ ਸੰਗਤ ਜੀ, ਸੰਸਕ੍ਰਿਤ ਵਿੱਚ ਪੂ ਕਰਕੇ ਜੋ ਪਦ ਹੈ ਉਹਦਾ ਅਰਥ ਹੁੰਦਾ ਨਰਕ। ਰੱਖ ਨਾਮ ਹੈ ਰੱਖਿਆ ਕਰਨ ਵਾਲੇ ਦਾ, ਜਿਹੜਾ ਵਾਹਿਗੁਰੂ ਨਰਕਾਂ ਤੋਂ ਰੱਖਿਆ ਕਰਦਾ ਹੈ। ਵਾਹਿਗੁਰੂ ਕਹਿਣ ਦੇ ਨਾਲ ਹੀ ਬੰਦਾ ਨਰਕਾਂ ਤੋਂ ਬਚ ਜਾਂਦਾ ਹੈ। ਅਤੇ ਜਿਹੜਾ ਮਨ ਬੁੱਧੀ ਤੋਂ ਔਰ ਉਪਮਾ ਤੋਂ ਪਰੇ ਹੈ, ਮਨੋਪਮੰਗ, ਨਾ ਤਾਂ ਉਹ ਸਾਡੀ ਮਨ ਦੀ ਬੁੱਧੀ ਦੀ ਇੰਦਰੀਆਂ ਦੀ ਪਕੜ ਵਿੱਚ ਆਉਣ ਵਾਲਾ ਹੈ, ਅਤੇ ਨਾ ਹੀ ਉਸ ਨੂੰ ਕਿਸੇ ਦੇ ਸਦਿਰਸ਼ ਉਪਮਾ ਦਿੱਤੀ ਜਾ ਸਕਦੀ ਹੈ। ਦੁਨੀਆ ਦੇ ਵਿੱਚ ਇਹ ਨਿਯਮ ਹੈ, ਅਸੀਂ ਕਿਸੇ ਨੂੰ ਸੋਹਣਾ ਕਹਿਣਾ ਹੋਵੇ ਅਸੀਂ ਕਹਿੰਦੇ ਹਾਂ ਉਹ ਚੰਨ ਵਰਗਾ ਸੁੰਦਰ ਹੈ, ਕਿਸੇ ਨੂੰ ਅਸੀਂ ਕਹਿਣਾ ਹੋਵੇ ਉਹਦਾ ਸਰੀਰ ਬੜਾ ਤਗੜਾ ਕਹਿੰਦੇ ਬੱਜਰ ਵਰਗਾ ਹੈ, ਕਿਸੇ ਨੂੰ ਅਸੀਂ ਕਹਿੰਦੇ ਹਾਂ ਵੀ ਉਹ ਫਲਾਣਾ ਬੰਦਾ ਬੜਾ ਵੱਡਾ ਵੇਦ ਵਿਆਸ ਵਰਗਾ ਵਿਦਵਾਨ ਹੈ, ਕਿਸੇ ਨਾ ਕਿਸੇ ਦੀ ਉਪਮਾ ਦਿੱਤੀ ਜਾਂਦੀ ਹੈ। ਹੁਣ ਪਰਮੇਸ਼ੁਰ ਨੂੰ ਕਿਸ ਦੀ ਉਪਮਾ ਦੇਈਏ? ਭਾਈ ਸਾਹਿਬ ਸੰਤੋਖ ਸਿੰਘ ਇੱਕ ਜਗ੍ਹਾ 'ਤੇ ਲਿਖਦੇ ਨੇ, ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ, ਜੇ ਕਹਿੰਦੇ ਚੰਦਰਮਾ ਦੇ ਬਰਾਬਰ ਕਹੀਏ ਤਾਂ ਵੀ ਗੱਲ ਨਹੀਂ ਬਣਦੀ, ਕਿਉਂਕਿ ਚੰਦਰਮਾ ਉੱਤੇ ਤਾਂ ਕਲੰਕ ਲੱਗਾ ਹੋਇਆ, ਮਹਾਰਾਜ ਦੇ ਉੱਤੇ ਕੋਈ ਕਲੰਕ ਨਹੀਂ। ਮਹਾਰਾਜ ਚੰਦਰਮਾ ਨਾਲੋਂ ਵੀ ਸੋਹਣੇ ਹਨ, ਅਤਿ ਸੁੰਦਰ ਹਨ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਸੋ ਮਹਾਰਾਜ ਸੱਚੇ ਪਾਤਸ਼ਾਹ ਮਨ ਉਪਮਾ ਤੋਂ ਪਰੇ ਸੱਤ ਸਰੂਪ ਹਨ ਔਰ ਸਾਰਿਆਂ ਦਾ ਮੁੱਢ ਹਨ, ਅਤੇ ਆਦਿ ਭਾਵ ਰਤਨ, ਸਾਰਿਆਂ ਤੋਂ ਜਿਹੜੇ ਮੁੱਢ ਤੋਂ ਹੀ ਪ੍ਰੇਮ ਕਰਨ ਵਾਲੇ ਵਾਹਿਗੁਰੂ ਦੇ ਨਾਲ ਭਗਤ ਜਾਨ ਹਨ, ਉਹਨਾਂ ਦੇ ਪ੍ਰੇਮ ਦੇ ਵਿੱਚ ਵਾਹਿਗੁਰੂ ਰਤਿਆ ਹੋਇਆ ਹੈ, ਅਥਵਾ ਜਿਹੜੇ ਪ੍ਰੇਮ ਕਰਦੇ ਹਨ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ। ਐਸਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਨਾਲ ਪ੍ਰੀਤੀ ਕਰਨ ਵਾਲਾ ਹੈ, ਭਾਵ ਨਾਮ ਪ੍ਰੇਮ ਦਾ ਹੈ, ਪ੍ਰੇਮ ਕਰਨ ਵਾਲਾ ਹੈ ਸਾਰਿਆਂ ਦੇ ਨਾਲ। ਹਾਂਜੀ।
ਪਰਮਦ ਭੁਤੰ ਪਰਕ੍ਰਿਤ ਪਰੰ ਜਦ ਚਿੰਤ ਸਰਬ ਗਤੰ।
ਪਰਮ ਆਦਿ ਭੁਤੰ, ਇੱਥੇ ਵੀ ਐੜਾ ਨਿਕਲੇਗਾ ਮੰਮੇ ਦੇ ਵਿੱਚੋਂ। ਪਰਮ ਆਦਿ ਭੁਤੰ, ਜਿਹੜਾ ਵਾਹਿਗੁਰੂ ਹੈ ਅਤਿ ਹੀ ਅਦਭੁਤ ਸਰੂਪ ਹੈ, ਆਸ਼ਚਰਜ ਸਰੂਪ ਹੈ, ਯਾਨੀ ਉਹਦੇ ਸਰੂਪ ਦਾ ਕੋਈ ਵੀ ਵਰਣਨ ਨਹੀਂ ਕਰ ਸਕਦਾ ਕੈਸਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਸ਼ਚਰਜ ਸਰੂਪ ਹੈ। ਇਸੇ ਕਰਕੇ ਸਾਨੂੰ ਮਹਾਰਾਜ ਨੇ ਵਾਹ ਸ਼ਬਦ ਦਿੱਤਾ, ਵਾਹ ਵਾਹ ਤਿਸਨੋਂ ਆਖੀਐ ਜੇ ਸੱਚਾ ਗਹਿਰ ਗੰਭੀਰ। ਵਾਹਿਗੁਰੂ ਵਾਹੋ ਨਾਮ ਅਸਚਰਜ ਕੋ ਹੋਈ, ਅਸਚਰਜ ਤੇ ਪਰ ਉਕਤ ਨਾ ਕੋਈ। ਵਾਹਿਗੁਰੂ ਅਸਚਰਜ ਸਰੂਪ ਹੈ, ਇਸ ਕਰਕੇ ਪਰਮ ਅਦਭੁਤ ਕੋਈ ਨਹੀਂ ਬਿਆਨ ਕਰ ਸਕਦਾ ਕੈਸਾ ਸਰੂਪ ਹੈ। ਪਰਕਿਰਤ ਪਰੰ, ਪ੍ਰਕਿਰਤੀ ਤੋਂ ਪਰੇ ਹੈ, ਜੋ ਆ ਪ੍ਰਕਿਰਤੀ ਹੈ, ਪੰਜਾਂ ਤੱਤਾਂ ਦਾ ਪਸਾਰਾ ਅਸੀਂ ਦੇਖ ਰਹੇ ਹਾਂ, ਜੋ ਕੁਝ ਅੱਖਾਂ ਨਾਲ ਦਿਸਦਾ ਹੈ ਮਾਇਆ ਸਰੂਪ ਹੈ, ਜੋ ਕੁਝ ਅੱਖਾਂ ਨਾਲ ਅਸੀਂ ਦੇਖਦੇ ਹਾਂ ਇਹ ਪ੍ਰਕਿਰਤੀ ਸਰੂਪ ਹੈ। ਵਾਹਿਗੁਰੂ ਇਹਨਾਂ ਪ੍ਰਕਿਰਤੀ ਦੇ ਸਾਰਿਆਂ ਸਰੂਪਾਂ ਤੋਂ ਉੱਪਰ ਹੈ, ਪਰੇ ਹੈ। ਅਤੇ ਹਾਂਜੀ ਅੱਗੇ, ਜਦ ਚਿੰਤ ਸਰਬ ਗਤੰ, ਜਿਸ ਵਾਹਿਗੁਰੂ ਦਾ ਚਿੰਤਨ ਕਰਨ ਦੇ ਨਾਲ ਸਾਰਿਆਂ ਦੀ ਗਤੀ ਹੁੰਦੀ ਹੈ, ਜਾਂ ਜਿਸ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕਰਨ ਨਾਲ ਸਭ ਤਰ੍ਹਾਂ ਦੀ ਚਿੰਤਾ ਖਤਮ ਹੋ ਜਾਂਦੀ। ਦੋਵੇਂ ਅਰਥ ਮਹਾਂਪੁਰਸ਼ਾਂ ਨੇ ਕੀਤੇ ਹਨ। ਜਿਸ ਦਾ ਚਿੰਤਨ ਕਰਨ ਨਾਲ ਸਾਰਿਆਂ ਦੀ ਗਤੀ ਹੁੰਦੀ ਹੈ, ਜਿਸ ਦਾ ਚਿੰਤਨ ਕਰਨ ਦੇ ਨਾਲ ਸਭ ਤਰ੍ਹਾਂ ਦੀ ਚਿੰਤਾ ਦਾ ਨਾਸ ਹੁੰਦਾ ਹੈ। ਹਾਂਜੀ।
ਕੇਵਲ ਰਾਮ ਨਾਮ ਮਨੋਰਮ,
ਉਹ ਵਾਹਿਗੁਰੂ ਅਤਿ ਸੁੰਦਰ ਮਨੋਰਮ, ਮਨੋਰਮ ਦਾ ਅਰਥ ਹੈ ਬੜਾ ਹੀ ਸੋਹਣਾ ਹੈ, ਉਸ ਵਾਹਿਗੁਰੂ ਦਾ ਨਾਮ ਵੀ ਬੜਾ ਸੁੰਦਰ ਹੈ। ਜਿਹੜਾ ਵਾਹਿਗੁਰੂ ਦਾ ਪਿਆਰਾ ਉਸ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੇ ਉਸ ਮਨੋਰਮ ਪ੍ਰਭੂ ਦਾ ਨਾਮ ਜਪੇ ਅਤੇ ਵਾਹਿਗੁਰੂ ਅਕਾਲ ਪੁਰਖ ਮਨ ਵਿੱਚ ਵਸ ਜਾਂਦਾ, ਰਮ ਜਾਂਦਾ ਹੈ।
ਵਦ ਅੰਮ੍ਰਿਤ ਤਤ ਮਯੰ,
ਮਹਾਰਾਜ ਜੀ ਕਹਿੰਦੇ ਵਦ ਆਖਣਾ ਕਰੋ, ਬੋਲਣਾ ਕਰੋ। ਵਦ ਦਾ ਅਰਥ ਹੈ ਬੋਲਣਾ। ਵਦ ਸ਼ਬਦ ਬਾਣੀ ਵਿੱਚ ਬਹੁਤ ਜਗ੍ਹਾ 'ਤੇ ਆਉਂਦਾ ਹੈ, ਇਹ ਯਾਦ ਰੱਖਣਾ। ਵਦ ਦਾ ਅਰਥ ਹੈ ਬੋਲਣਾ, ਉਚਾਰਨ ਕਰਨਾ। ਹੇ ਭਾਈ, ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਤਤ ਰੂਪ ਅੰਮ੍ਰਿਤ ਰੂਪ ਨਾਮ ਦਾ ਤੁਸੀਂ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ।
ਨਾਦ ਨੋਤ ਜਸ ਸਮਰਣੇਨ ਜਨਮ ਜਰਾਧ ਮਰਨ ਭਯੰ,
ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ, ਜਾਂ ਸਮਰਣੇਨ ਜਿਵੇਂ ਸਮਾਂ ਪੁਰਸ਼ਾਂ ਨੇ ਉਚਾਰਨ ਕੀਤਾ ਹੈ, ਜਿਸ ਦਾ ਸਿਮਰਨ ਕਰਨ ਨਾਲ ਨਾਦਨੋਤ ਜੀਵ ਨੂੰ ਕਿਸੇ ਪ੍ਰਕਾਰ ਦਾ ਦੁੱਖ, ਜਰਾ ਮਰਨ ਦਾ, ਜਨਮ ਜਰਾਧ ਮਰਨ ਭਯੰ, ਜਨਮ ਕੀ ਹੈ ਜਨਮ ਲੈਣਾ, ਜਰਾਦ ਕੀ ਹੈ ਬੁਢੇਪਾ, ਅਤੇ ਮਰਨ ਨਾਮ ਮੌਤ ਦਾ ਹੈ। ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਨਾ ਤਾਂ ਬੰਦੇ ਦਾ ਮੁੜ ਕੇ ਜਨਮ ਹੁੰਦਾ ਹੈ ਅਤੇ ਨਾ ਹੀ ਉਹਨੂੰ ਫਿਰ ਬੁਢੇਪਾ ਆਉਂਦਾ ਹੈ ਅਤੇ ਨਾ ਹੀ ਮੁੜ ਕੇ ਮੌਤ ਹੁੰਦੀ ਹੈ, ਕਿਉਂਕਿ ਇਹ ਹੀ ਵੱਡੇ ਦੁੱਖ ਹਨ ਜੰਮਣ ਅਤੇ ਮਰਨ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣ ਨਾਲ ਇਹ ਸਾਰੇ ਦੁੱਖਾਂ ਦੀ ਨਿਰਵਿਰਤੀ ਹੋ ਜਾਂਦੀ ਹੈ।
ਰਹਾਉ ਜਮਾਦ ਪਰਾ ਭਯੰ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਭਾਈ, ਜੇ ਤੂੰ ਇੱਛਾ ਕਰਦਾ ਹੈ ਵੀ ਜਮ ਤੇਰੇ ਨੇੜੇ ਨਾ ਆਉਣ, ਤੈਨੂੰ ਜਮਾਂ ਦੇ ਡੰਡੇ ਨਾ ਖਾਣੇ ਪੈਣ, ਜੇ ਤੇਰੀ ਇਹ ਇੱਛਾ ਹੈ ਵੀ ਤੂੰ ਜਮ ਦਾ ਨਿਰਾਦਰ ਕਰ ਦੇਵੇਂ, ਪਰਾ ਭਯੰਗ ਦਾ ਅਰਥ ਹੈ ਵੀ ਪਰੇ ਕਰ ਦੇਣਾ, ਹਟਾ ਦੇਣਾ, ਨਿਰਾਦਰ ਕਰ ਦੇਣਾ, ਤਿਰਸਕਾਰ ਕਰ ਦੇਣਾ, ਅਤੇ ਜੇ ਤੂੰ ਜਮਾਂ ਨੂੰ ਭਜਾਉਣਾ ਚਾਹੁੰਦਾ ਹੈ,
ਜਸ ਸਵਸਤ ਸੁਕ੍ਰਿਤ ਕਿਰਤੰ,
ਤਾਂ ਫਿਰ ਸਾਰਿਆਂ ਵਿੱਚੋਂ ਚੰਗੀ ਕਿਰਤ, ਸੁਕਿਰਤ ਕੀ ਹੈ, ਨਾਮ ਜਪਣ ਦੀ, ਵਾਹਿਗੁਰੂ ਦਾ ਜਸ ਗਾਉਣ ਦੀ, ਤੂੰ ਇਹ ਸੱਚੀ ਕਿਰਤ ਕਰ, ਭਾਵ ਪਰਮੇਸ਼ਰ ਦਾ ਨਾਮ ਜਪ,
ਭਾਵ ਭੂਤ ਭਾਵ ਸਮਭਯੰ ਪ੍ਰਸੰਨ ਮਿਦੰ।
ਭਾਵ ਨਾਮ ਹੈ ਵਰਤਮਾਨ ਸਮੇਂ ਦਾ, ਜਿਹੜਾ ਟਾਈਮ ਚੱਲ ਰਿਹਾ ਇਹਨੂੰ ਭਾਵ ਕਹਿੰਦੇ, ਔਰ ਭੂਤ ਕਹਿੰਦੇ ਜਿਹੜਾ ਬੀਤ ਚੁੱਕਾ ਹੋਵੇ, ਅਤੇ ਭਾਵੀ ਕਹਿੰਦੇ ਜਿਹੜਾ ਆਉਣ ਵਾਲਾ ਹੋਵੇ। ਭਾਵ ਭੂਤ ਭਾਵ ਆਖੋ ਸ੍ਰੀ ਵਾਹਿਗੁਰੂ, ਤਿੰਨ ਕਾਲ ਹਨ, ਇੱਕ ਵਰਤਮਾਨ ਹੈ, ਇੱਕ ਬੀਤ ਚੁੱਕਾ ਹੈ, ਇੱਕ ਆਉਣ ਵਾਲਾ ਹੈ। ਇਹਨਾਂ ਤਿੰਨਾਂ ਕਾਲਾਂ ਵਿੱਚ ਸਮਭਿੰਗ ਭਲੀ ਪ੍ਰਕਾਰ ਦੇ ਨਾਲ ਸੰਗ ਪਦ ਜਿਹੜਾ ਸੰਸਕ੍ਰਿਤ ਵਿੱਚ ਲੱਗ ਜਾਂਦਾ ਹੈ, ਸਸੇ ਨੂੰ ਟਿੱਪੀ ਲਾ ਕੇ ਉਹਦਾ ਅਰਥ ਹੁੰਦਾ ਚੰਗੀ ਤਰ੍ਹਾਂ, ਭਲੀ ਪ੍ਰਕਾਰ, ਵਧੀਆ ਤਰੀਕੇ ਨਾਲ, ਅੱਛੀ ਤਰ੍ਹਾਂ। ਵਾਹਿਗੁਰੂ ਪਰਮਾਤਮਾ ਤਿੰਨਾਂ ਕਾਲਾਂ ਵਿੱਚ, ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖ ਕਾਲ, ਭਲੀ ਪ੍ਰਕਾਰ ਸਾਰਿਆਂ ਵਿੱਚ ਵਿਆਪਕ ਅਵਿਨਾਸ਼ੀ ਸਰੂਪ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਲੀ ਪ੍ਰਕਾਰ ਅਭਿੰਗ ਅਵਿਨਾਸ਼ੀ ਹੈ, ਮਰਦਾ ਨਹੀਂ, ਉਹਦੀ ਮੌਤ ਨਹੀਂ ਹੁੰਦੀ, ਅਵਿਨਾਸ਼ੀ ਹੈ, ਕਾਲ ਤੋਂ ਰਹਿਤ ਹੈ, ਪਹਿਲੇ ਵੀ ਉਹ ਮਰਿਆ ਨਹੀਂ, ਵਰਤਮਾਨ ਸਮੇਂ ਵਿੱਚ ਵੀ ਮੌਜੂਦ ਹੈ ਅਤੇ ਅੱਗੇ ਵੀ ਮਰੇਗਾ ਨਹੀਂ, ਬਾਕੀ ਸਭ ਨੇ ਬਿਨਸ ਜਾਣਾ ਹੈ। ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੇ ਭੋਗ। ਐਸਾ ਪਰਮਾਤਮਾ ਵਾਹਿਗੁਰੂ ਭਲੀ ਪ੍ਰਕਾਰ ਦੇ ਨਾਲ ਤਿੰਨਾਂ ਕਾਲਾਂ ਵਿੱਚ ਵਿਆਪਕ ਔਰ ਸਤ ਚੇਤਨ ਆਨੰਦ ਸਰੂਪ ਹੈ। ਪਰਮੰ ਪ੍ਰਸੰਨ ਮਿਦਮ, ਮਹਾਰਾਜ ਕਹਿੰਦੇ ਸਦਾ ਹੀ ਪ੍ਰਸੰਨ ਆਨੰਦ ਸਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ।
ਲੋਬਾਦ ਦ੍ਰਿਸ਼ਟ ਪਰਗ੍ਰਹੰ ਜਦ ਵਿਦ ਆਚਰਣੰ।
ਹਾਂ, ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਐਸੇ ਪਰਮੇਸ਼ਰ ਦੀ ਪ੍ਰਾਪਤੀ ਕਿਸ ਤਰ੍ਹਾਂ ਕਰੀਏ, ਤਾਂ ਮਹਾਰਾਜ ਕਹਿੰਦੇ ਭਾਈ ਜਿਹੜੀ ਲੋਭਾਦਿਕ ਦ੍ਰਿਸ਼ਟੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀ ਬਿਰਤੀ ਹੈ, ਇਸ ਦਾ ਤਿਆਗ ਕਰ ਦੇ। ਲੋਭਾਦ ਦ੍ਰਿਸ਼ਟ ਪਰਗ੍ਰਹੰ, ਪਰਾਏ ਘਰ ਵਿੱਚ ਝਾਕਣਾ ਛੱਡ ਦੇ, ਪਰਾਇਆ ਰੂਪ, ਪਰਾਇਆ ਧਨ, ਪਰਾਈ ਮਾਇਆ ਵੇਖ ਕੇ ਲੁਭਾਏ ਮਾਨ ਨਾ ਹੋ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਕੇ ਜੋ ਵਿਧੀ ਆਚਰਣ ਹੈ, ਚੰਗਾ ਸ਼ੁਭ ਕਰਮ ਕਰਨੇ, ਸਤ ਸੰਤੋਖ ਦਇਆ ਧਰਮ ਸੱਚ ਸੁੱਚ ਨੇਕੀ ਪਰਉਪਕਾਰ ਉੱਦਮ, ਇਹਨਾਂ ਸ਼ੁਭ ਗੁਣਾਂ ਦਾ ਆਚਰਣ ਕਰ।
ਤਜ ਸਕਲ ਦੁਹਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ।
ਜਿਹੜੇ ਮਾੜੇ ਕਰਮ ਹਨ, ਦੁਹਕ੍ਰਿਤ ਪਾਪ ਕਰਮ ਹਨ, ਦੁਰਮਤ ਖੋਟੀ ਬੁੱਧੀ ਵਾਲੇ ਹਨ, ਉਹਨਾਂ ਸਾਰਿਆਂ ਨੂੰ ਤਿਆਗ ਦੇ। ਤਜ ਸਕਲ ਦੁਹਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ। ਜਿਹੜਾ ਵਾਹਿਗੁਰੂ ਚੱਕਰਧਾਰੀ ਹੈ, ਸੰਖ ਚੱਕਰ ਮਾਲਾ ਤਿਲਕ ਵਿਰਾਜਤ, ਦੇਖ ਪ੍ਰਤਾਪ ਜਮ ਡਰਿਓ, ਜਿਸ ਵਾਹਿਗੁਰੂ ਦਾ ਸਾਰੇ ਸੰਸਾਰ ਵਿੱਚ ਤਪ ਤੇਜ ਹੈ, ਪ੍ਰਤਾਪ ਹੈ, ਉਸ ਮਹਾਂਸ਼ਸਤਰਧਾਰੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਉਹਦੀ ਸ਼ਰਨ ਵਿੱਚ ਚਲਾ ਜਾ।
ਹਰ ਭਗਤ ਨਿਜ ਨਿਹ ਕੇਵਲਾ ਰਿੱਧ ਕਰਮਣਾ ਬਚਸਾ।
ਭਗਤ ਜੈਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਉਹਨਾਂ ਦੇ ਅੰਦਰੋਂ ਅਨੇਕਾਂ ਪ੍ਰਕਾਰ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ, ਉਹ ਨਿਹ ਕੇਵਲ ਸ਼ੁੱਧ ਹਿਰਦੇ ਵਾਲੇ ਹੋ ਜਾਂਦੇ, ਅੰਤਸ਼ਕਰਨ ਉਹਨਾਂ ਦੇ ਨਿਰਮਲ ਹੋ ਜਾਂਦੇ ਹਨ। ਅਤੇ ਰਿੱਧ ਕਰਮਣਾ ਬਚਸਾ, ਇਹ ਤਿੰਨ ਚੀਜ਼ਾਂ ਹੁੰਦੀਆਂ ਸਾਧ ਸੰਗਤ ਜੀ, ਮਨ ਬਚਨ ਕਰਮ। ਰਿੱਧ ਤੋਂ ਭਾਵ ਹੈ ਮਨ, ਬਚਸਾ ਤੋਂ ਭਾਵ ਹੈ ਬਚਨ, ਕਰਮਣਾ ਤੋਂ ਭਾਵ ਹੈ ਕਰਮ। ਤਿੰਨ ਪ੍ਰਕਾਰ ਨਾਲ ਭਗਤੀ ਹੁੰਦੀ ਹੈ। ਮਨ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਨਾ, ਸ਼ੁੱਭ ਸੰਕਲਪ ਕਰਨੇ, ਮਾੜੇ ਖਿਆਲ ਨਹੀਂ ਪੈਦਾ ਹੋਣ ਦੇਣੇ, ਪਰਮੇਸ਼ਰ ਪ੍ਰਤੀ ਮਨ ਵਿੱਚ ਪਿਆਰ ਪੈਦਾ ਕਰਨਾ, ਇਹ ਮਨ ਦੀ ਭਗਤੀ ਹੈ। ਰਸਨਾ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ, ਕੀਰਤਨ ਕਰਨਾ, ਕਥਾ ਕਰਨੀ, ਪਰਮੇਸ਼ਰ ਦੇ ਗੁਣ ਗਾਣੇ, ਜਸ ਗਾਣਾ, ਇਹ ਬਚਨ ਦੀ ਭਗਤੀ ਹੈ। ਅਤੇ ਹੱਥਾਂ ਕਰਕੇ ਸੇਵਾ ਕਰਨੀ, ਗੁਰੂ ਘਰ ਵੱਲ ਤੁਰ ਕੇ ਜਾਣਾ, ਸਰੀਰ ਕਰਕੇ, ਇਹ ਕਰਮ ਦੀ ਭਗਤੀ ਹੈ। ਤਿੰਨੇ ਪ੍ਰਕਾਰ ਦੀ ਜਿਨ੍ਹਾਂ ਨੇ ਭਗਤੀ ਕੀਤੀ ਹੈ, ਉਹਨਾਂ ਗੁਰਮੁਖਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ।
ਜੋ ਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ,
ਜਿਨ੍ਹਾਂ ਨੇ ਮਹਾਰਾਜ ਦੀ ਭਗਤੀ ਕਰ ਲਈ ਹੈ, ਉਹਨਾਂ ਨੂੰ ਯੋਗ ਕਰਨ ਦੀ ਲੋੜ ਕੀ ਹੈ, ਭਾਵ ਨਹੀਂ ਹੈ। ਜਗੇਨ ਜਗ ਆਦਿ ਕਰਨ ਦੀ ਕੀ ਲੋੜ ਹੈ, ਭਾਵ ਨਹੀਂ ਹੈ। ਦਾਨੇਨ ਕਿੰ ਦਾਨ ਕਰਨ ਦੀ ਕੀ ਲੋੜ ਹੈ, ਭਾਵ ਨਹੀਂ ਹੈ। ਯਾਨੀ ਭਗਤੀ ਕਰਨ ਵਾਲੇ ਦੇ ਹੋਰ ਸਾਰੇ ਕਰਮ ਆਪੇ ਸੁੱਤੇ ਸਿੱਧੀ ਹੋ ਜਾਂਦੇ ਹਨ। ਤਪੱਸਿਆ ਆਦਿਕ ਕਰਮ ਉਹਦੇ ਵਾਸਤੇ ਫੋਕਟ ਹੋ ਜਾਂਦੇ ਨੇ, ਕੇਵਲ ਭਗਤੀ ਪ੍ਰਧਾਨ ਹੋ ਜਾਂਦੀ ਹੈ। ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਉਹਨਾਂ ਨੂੰ ਯੋਗ ਜਗ ਤਪ ਆਦਿਕ ਸਾਰੇ ਕਰਮਾਂ ਦਾ ਫਲ ਭਗਤੀ ਦੇ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ।
ਗੋਬਿੰਦ ਗੋਬਿੰਦੇਤ ਜਪ ਨਰ ਸਗਲ ਸਿੱਧ ਪਦੰ।
ਹੇ ਨਰ, ਹੇ ਬੰਦੇ, ਜੇ ਤੂੰ ਪਰਮ ਪਦਵੀ ਪ੍ਰਾਪਤ ਕਰਨੀ ਚਾਹੁੰਦਾ ਹੈ ਤਾਂ ਹਰ ਵੇਲੇ ਗੋਬਿੰਦ ਗੋਬਿੰਦੇਤ, ਉਸ ਵਾਹਿਗੁਰੂ ਦਾ ਨਾਮ ਬਾਰੰਬਾਰ ਜਪ। ਗੋਬਿੰਦ ਗੋਬਿੰਦੇਤ, ਜਿਹੜਾ ਵਾਹਿਗੁਰੂ ਬਨ ਬਾਣੀ ਕਰਮ ਕਰਕੇ ਅਗੋਚਰ ਹੈ ਔਰ ਜਿਸ ਨੂੰ ਵੇਦ ਬਾਣੀ ਦੁਆਰਾ, ਗੁਰੂ ਕੀ ਬਾਣੀ ਦੁਆਰਾ ਜਾਣਿਆ ਜਾਂਦਾ ਹੈ, ਐਸਾ ਵਾਹਿਗੁਰੂ ਪਰਮੇਸ਼ਰ, ਉਹਦਾ ਤੂੰ ਨਾਮ ਜਪਣਾ ਕਰ, ਸਾਰੀਆਂ ਸਿੱਧੀਆਂ ਸਾਰੀਆਂ ਪਦਵੀਆਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਸਭ ਤੋਂ ਸ਼੍ਰੋਮਣੀ ਸਿੱਧ ਪੁਰਸ਼ ਬਣ ਜਾਏਗਾ ਜੇ ਤੂੰ ਪਰਮੇਸ਼ਰ ਦਾ ਨਾਮ ਜਪੇਗਾ।
ਜੈ ਦੇਵ ਆਇਓ ਤਸ ਸਫੁਟੰ ਭਵ ਭੂਤ ਸਰਬ ਗਤੰ।
ਮਹਾਰਾਜ ਕਹਿੰਦੇ ਐਸੇ ਅਕਾਲ ਪੁਰਖ ਵਾਹਿਗੁਰੂ, ਜਿਹੜਾ ਤਿੰਨਾਂ ਕਾਲਾਂ ਭਵ ਭੂਤ ਭਾਵ ਤਿੰਨੇ ਹੀ ਕਾਲਾਂ ਵਿੱਚ ਵਿਆਪਕ ਹੈ, ਉਹਦੀ ਸ਼ਰਨ ਅਸੀਂ ਆਏ ਹਾਂ। ਜਿਹਦੀ ਸ਼ਰਨ ਵਿੱਚ ਆਉਣ ਦੇ ਨਾਲ ਕਹਿੰਦੇ ਸਾਰੇ ਹੀ ਜਿਹੜੇ ਦੁੱਖ ਕਲੇਸ਼ ਹਨ ਉਹ ਖਤਮ ਹੋ ਜਾਂਦੇ ਨੇ, ਸਰਵ ਪ੍ਰਕਾਰ ਦੀ ਗਤੀ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਸੋ ਇਹ ਮੋਟੇ ਮੋਟੇ ਅੱਖਰੀ ਅਰਥ ਸਾਧ ਸੰਗਤ ਜੀ ਆਪ ਜੀ ਨਾਲ ਸਾਂਝੇ ਕੀਤੇ ਹੈ। ਸਮੇਂ ਦੇ ਨਾਲ ਬਾਕੀ ਸੂਖਮ ਵਿਚਾਰ ਜੋ ਅੱਗੇ ਟੀਕਿਆਂ ਵਿੱਚ ਸ਼੍ਰੀਮਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ ਜੀ ਨੇ ਅਰਥ ਬਹੁਤ ਵਧੀਆ ਕਮਾਲ ਦੇ ਵਿਸਥਾਰ ਨਾਲ ਕੀਤੇ ਹਨ, ਔਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਕੀਤੇ ਹਨ। ਉਹਨਾਂ ਅਰਥਾਂ ਦੀ ਵਿਚਾਰ ਸਾਰਿਆਂ ਨੂੰ ਸਮਝ ਵੀ ਨਹੀਂ ਆਉਂਦੀ ਕਿਉਂਕਿ ਉਹ ਅੰਤਰੀਵੀ ਅਰਥ ਹਨ, ਬਹੁਤ ਸੂਖਮ ਹਨ। ਇਹ ਜੋ ਹਨ ਭਗਤੀ ਭਾਵਨਾ ਵਾਲੇ ਅਰਥ ਹਨ, ਜਿਹੜੇ ਵੇਦਾਂਤੀ ਮਹਾਂਪੁਰਸ਼ਾਂ ਨੇ ਗਿਆਨੀ ਪੁਰਸ਼ਾਂ ਨੇ ਅਰਥ ਕੀਤੇ ਹੋਰ ਜ਼ਿਆਦਾ ਸੂਖਮ ਹਨ। ਸੋ ਇੱਥੇ ਹੀ ਵਿਚਾਰ ਦੀ ਸਮਾਪਤੀ ਕਰੀਏ ਜੀ, ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਫਿਰ ਸਮਾਪਤੀ ਹੈ।
ਗੋਬਿੰਦ ਗੋਬਿੰਦੇਤ ਜਪ ਨਰ ਸਗਲ ਸਿੱਧ ਪਦੰ ਜੈ ਦੇਵ ਆਇਓ ਤਸ ਸਫੁਟੰ ਭਵ ਭੂਤ ਸਰਬ ਗਤੰ।
ਵਾਹਿਗੁਰੂ ਜੀ ਕਾ ਖਾਲਸਾ,